আর জপজি সাহেব দি ছত্তি আর সেন্তি পড়ি দি ব্যাখ্যা হয়ে গিয়ে ইকো অঙ্কার সতনাম করতা পুরুষ নির্ভয় নির্বৈর অকাল মূরত আজুনি সেবং গুর পরিসাদ জ্ঞান খণ্ড মে জ্ঞান পরচন্ড জ্ঞান খণ্ড মে জ্ঞান পরচন্ড তিথ নাদ বিনোদ কোটি আনন্দ শর্ম খণ্ড কি বাণী অন্ত না অন্ত তিথে লো লো আকার জীব জীব হুকম দিবে দিবকার দেখে বিগসে কর বিচার দেখে বিগসে কর বিচার নানক কথনা করড়া সার নানক কথনা করড়া সার নানক কথনা করড়া সার করড়া সার জ্ঞান ज्ञान दे शब्दिक अर्थ नॉलेज नहीं है। आम तौर ते जदों अंग्रेजी च ट्रांसलेशन हुंदी है ते ओ ज्ञान और नॉलेज नूं इक कह दिंदे ने, लेकिन आध्यात्मिक जगत विच ज्ञान नॉलेज तो बहुत उपर दी चीज है। कारण जिस ज्ञान तो मुक्ति नहीं सिर्फ बंधन वधे, वो ज्ञान ज्ञान नहीं अज्ञान है। वेद विच एक संस्कृत का श्लोक आया है, रिते ज्ञानान मुक्ति ही। ਗਿਆਨ ਨਾਲ ਮੁਕਤੀ ਹੁੰਦੀ ਹੈ ਤੇ ਜਿਸ ਗਿਆਨ ਨਾਲ ਮੁਕਤੀ ਦੀ ਬਜਾਏ ਹੋਰ ਬੰਧਨ ਪੈ ਰਿਹਾ ਹੋਵੇ ਤੇ ਉਹ ਗਿਆਨ ਗਿਆਨ ਨਹੀਂ ਨੌਲੇਜ ਹੈ ਸਿਰਫ ਇਨਫੋਰਮੇਸ਼ਨ ਬਾਣੀ ਕਹਿੰਦੀ ਹੈ ਜਿਸ ਵਿਅਕਤੀ ਨੂੰ ਬੁੱਧੀ ਦਾ ਗਿਆਨ ਤੇ ਹੈ ਪਰ ਜਿਸ ਦੇ ਮਨ ਵਿੱਚ ਲੋਭ ਔਰ ਵਿਕਾਰ ਅਜੇ ਵੀ ਚੱਲ ਰਹੇ ਨੇ ਤੇ ਸਮਝ ਲਏ ਅਜੇ ਉਹ ਗਿਆਨ ਦੇ ਪ੍ਰਕਾਸ਼ ਨੂੰ ਨਹੀਂ ਸ਼ਬਦਾਂ ਦੇ ਘੇਰੇ ਦੇ ਵਿੱਚ ਫਸਿਆ ਵੇਦ ਪਾਠੀ ਹੋ ਜਾਏ ਵੇਦਾਂ ਦੇ ਸ਼ਲੋਕਾਂ ਦਾ ਗਿਆਤਾ ਹੋ ਜਾਏ ਗੁਰਬਾਣੀ ਦੇ ਉੱਤੇ ਥੀਸਿਸ ਲਿਖ ਸਕਦਾ ਹੈ PhD MPhil ਹੁੰਦੀ ਹੈ ਗੁਰੂ ਨਾਨਕ ਯੂਨੀਵਰਸਿਟੀ ਤੋਂ ਕਰੇ ਪਟਿਆਲਾ ਯੂਨੀਵਰਸਿਟੀ ਤੋਂ ਕਰੇ ਥੀਸਿਸ MPhil ਯੂ ਗੈਟ ਦ ਡਾਕਟਰੇਟ ਪਰ ਇੱਕ ਚੀਜ਼ ਯਾਦ ਰੱਖਣਾ ਜਿਸ ਬੰਦੇ ਨੇ ਡਾਕਟਰੇਟ ਲਈ ਹੈ ਉਹ ਆਪਣੀ ਡਾਕਟਰੇਟ ਦਾ ਪ੍ਰਦਰਸ਼ਨ ਕਰਦਾ ਫਿਰ ਰਿਹਾ ਹੈ ਔਰ ਜੇ ਉਹਦੇ ਨਾਮ ਨਾਲ ਡਾਕਟਰ ਨਾ ਲਾਇਆ ਜਾਏ ਨਾ ਕਿਧਰੇ ਗਲਤੀ ਨਾਲ ਤੇ ਉਹਨੂੰ ਨਾਰਾਜ਼ਗੀ ਆਉਂਦੀ ਉਹਨੂੰ ਗੁੱਸਾ ਵੀ ਆਉਂਦਾ ਹੈ ਕਿ ਮੇਰੇ ਨਾਲ ਇਹਨੇ ਮੇਰਾ ਸਹੀ ਪਰਿਚੇ ਨਹੀਂ ਦਿੱਤਾ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਬਾਣੀ ਬੋਹਿਤ ਸੀ ਬਾਣੀ ਨਾਵ ਸੀ ਬਾਣੀ ਜਹਾਜ਼ ਸੀ ਬਾਣੀ ਵਾਜ਼ ਅ ਬੋਟ ਦੈਟ ਇਫ ਯੂ ਕੁਡ ਟੇਕ ਅ ਸੀਟ ਇਨ ਟੂ ਇਟ ਐਂਡ ਦੈਨ ਯੂ ਕੁਡ ਗੋ ਫਲੋਟਿੰਗ ਆਊਟ ਆਫ ਦ ਓਸ਼ਨ ਆਫ ਯੋਰ ਸਫਰਿੰਗਸ ਐਂਡ ਟ੍ਰਬਲਸ ਬਾਣੀ ਜਹਾਜ਼ ਸੀ ਜਿਹਦੇ ਵਿੱਚ ਬੈਠ ਕੇ ਤੂੰ ਪਾਰ ਜਾ ਸਕਦਾ ਸੈਂ ਸਾਰੇ ਦੁੱਖਾਂ ਦੇ ਸਮੁੰਦਰਾਂ ਤੋਂ ਸਾਰੀਆਂ ਮੁਸੀਬਤਾਂ ਦੇ ਸਮੁੰਦਰਾਂ ਤੋਂ ਤੇ ਤੂੰ ਉਸੇ ਬਾਣੀ ਨੂੰ ਤਰੀਕਾ ਬਣਾ ਲਿਆ ਆਪਣੇ ਅਹੰਕਾਰ ਦੇ ਵਿੱਚ ਹੋਰ ਦੋ ਚਾਰ ਫੁੱਲ ਲਾਉਣ ਵਾਸਤੇ ਗਿਆਨੀ ਸ਼ਬਦ ਬੜਾ ਸੁੰਦਰ ਹੈ ਬਹੁਤ ਸੁੰਦਰ ਹੈ ਪਰ ਅੱਜ ਗਿਆਨੀ ਸ਼ਬਦ ਦੇ ਵਿੱਚ ਉਹ ਇੱਜ਼ਤ ਉਹ ਕਦਰ ਨਹੀਂ ਰਹਿ ਗਈ ਕਿਉਂ ਦੋ ਤਰ੍ਹਾਂ ਦਾ ਗਿਆਨ ਹੁੰਦਾ ਹੈ ਦੇਰ ਇਸ ਟੂ ਟਾਈਪਸ ਆਫ ਗਿਆਨ ਮੈਂ ਨੌਲੇਜ ਨਹੀਂ ਵਰਤ ਰਹੀ ਸ਼ਬਦ ਗਿਆਨ ਦਾ ਸਹੀ ਸਹੀ ਟ੍ਰਾਂਸਲੇਸ਼ਨ ਮੇਰੀ ਬੁੱਧੀ ਨੌਲੇਜ ਨੂੰ ਸਵੀਕਾਰ ਨਹੀਂ ਕਰਦੀ ਗਿਆਨ ਦੋ ਕਿਸਮ ਦਾ ਹੈ ਇੱਕ ਹੈ ਬੁੱਧੀ ਜਨ ਗਿਆਨ ਦੂਸਰਾ ਹੈ ਅਨੁਭਵ ਜਨ ਗਿਆਨ ਬੁੱਧੀ ਜਨ ਗਿਆਨ ਉਹ ਗਿਆਨ ਜਿਹੜਾ ਸਿਰਫ ਦਿਮਾਗ ਦੇ ਵਿੱਚ ਅਟਕਿਆ ਹੈ ਤੇ ਅਨੁਭਵ ਗਿਆਨ ਉਹ ਜਿੱਥੋਂ ਅਸੀਂ ਆਪਣਾ ਮਸਤੀ ਦਾ ਇੱਕ ਡੋਬਾ ਲਾ ਲਿਆ ਐਕਸਪੀਰੀਅੰਸ ਐਕਚੁਅਲ ਐਕਸਪੀਰੀਅੰਸ ਸ਼ਬਦ ਪੜ੍ਹ ਲਏ ਗਿਆਨ ਸ਼ਬਦ ਪੜ੍ਹ ਲਏ ਪਰਮਾਤਮਾ ਸ਼ਬਦ ਪੜ੍ਹ ਲਏ ਨਿਰੰਕਾਰ ਸ਼ਬਦ ਪੜ੍ਹ ਲਿਆ ਆਤਮਾ ਸ਼ਬਦ ਪੜ੍ਹ ਲਿਆ ਮਾਇਆ ਕਿਆ ਇੰਨੇ ਨਾਲ ਉਹਨੂੰ ਲੱਗ ਗਿਆ ਪਤਾ ਕਿ ਆਤਮਾ ਕੀ ਹੈ ਪਰਮਾਤਮਾ ਕੀ ਹੈ ਮਾਇਆ ਕੀ ਸੰਸਾਰ ਕੀ ਇਹਨਾਂ ਨਾਲ ਕੀ ਗਿਆਨ ਹੋ ਗਿਆ ਉਸਨੂੰ ਕਹਿੰਦੇ ਨਹੀਂ ਬੁੱਧੀ ਜਨ ਗਿਆਨ ਦਿਮਾਗ ਦੇ ਵਿੱਚ ਆਈ ਹੈ ਗੱਲ ਅਨੁਭਵ ਜਨ ਗਿਆਨ ਅਨੁਭਵ ਅਨੁਭਵ ਦਾ ਮਤਲਬ ਹੱਡ ਬੀਤੀ ਸੁਣੀ ਸੁਣਾਈ ਨਹੀਂ ਹੱਡ ਬੀਤੀ ਸੁਣੀ ਸੁਣਾਈ ਪੜ੍ਹੀ ਪੜ੍ਹਾਈ ਨਹੀਂ ਕਬੀਰ ਸਾਹਿਬ ਕਹਿੰਦੇ ਨੇ ਪੋਥੀ ਪੜ ਪੜ ਜਗ ਮੁਆ ਪੰਡਿਤ ਭਇਆ ਨ ਕੋਏ ਢਾਈ ਆਖਰ ਪ੍ਰੇਮ ਕੇ ਪੜੇ ਸੋ ਪੰਡਿਤ ਹੋਏ ਕਿੰਨੀਆਂ ਪੁਸਤਕਾਂ ਪੜ੍ਹ ਲਓ ਕਿੰਨੀਆਂ ਕਿਤਾਬਾਂ ਪੜ੍ਹ ਲਓ ਕਿਤਾਬਾਂ ਦੇ ਨਾਲ ਕਹਿੰਦੇ ਤੂੰ ਪੰਡਿਤ ਨਹੀਂ ਹੋ ਜਾਏਗਾ ਸਿਰਫ ਜੇ ਢਾਈ ਅਕਸ਼ਰ ਪ੍ਰੇਮ ਦੇ ਢਾਈ ਅਕਸ਼ਰ ਨੇ ਹਿੰਦੀ ਵਿੱਚ ਜਦੋਂ ਜਾਂ ਪੰਜਾਬੀ 'ਚ ਜਦੋਂ ਪ੍ਰੇਮ ਲਿਖਿਆ ਜਾਂਦਾ ਹੈ ਤੇ ਪੱਪਾ ਤੇ ਪੈਰ ਥੱਲੇ ਰੇ ਉਪ ਤੇ ਮਾਂ ਤੇ ਉੱਪਰ ਤੇ ਢਾਈ ਅਕਸ਼ਰ ਨੇ ਤਿੰਨ ਵੀ ਨਹੀਂ ਹੈਗੇ ਜਦ ਪ੍ਰੇਮ ਲਿਖਿਆ ਤੇ ਪ੍ਰਣਾਮ ਦਾ ਪ੍ਰ ਉੱਪਰ ਇਹ ਵੀ ਮਾਤਰਾ ਮਾਂ ਢਾਈ ਅਕਸ਼ਰ ਨੇ ਤਿੰਨ ਵੀ ਕੋਈ ਨਹੀਂ ਪ੍ਰੇਮ ਜੇ ਪ੍ਰੇਮ ਹੈ ਤੇ ਕਹਿੰਦੇ ਨੇ ਫਿਰ ਪ੍ਰੇਮੀ ਆਤਮਾ ਨੂੰ ਪ੍ਰੇਮੀ ਹਿਰਦੇ ਨੂੰ ਕਿਤਾਬਾਂ ਪੜ੍ਹਨ ਦੀ ਜ਼ਰੂਰਤ ਨਹੀਂ ਹੁੰਦੀ ਜਿਹੜਾ ਸਿੱਧਾ ਸਿੱਧਾ ਅੱਖਾਂ ਦੇ ਨਾਲ ਆਪਣੇ ਮਾਲਕ ਦਾ ਦੀਦਾਰ ਕਰ ਰਿਹਾ ਹੋਵੇ ਉਹਨੂੰ ਕਿਸੇ ਕਿਤਾਬ ਤੋਂ ਮਿਲਾਉਣੇ ਨਹੀਂ ਪੈਂਦੇ ਕਿ ਵਾਟ ਆਰ ਦਾ ਕੰਪੋਨੈਂਟਸ ਇਹ ਕੀ ਹੁੰਦੇ ਨੇ ਬੁੱਧੀ ਦਾ ਗਿਆਨ ਕਬੀਰ ਸਾਹਿਬ ਕਹਿੰਦੇ ਨੇ ਟਾਈ ਅਕਸ਼ਰ ਪ੍ਰੇਮ ਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ, ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਹੀ ਬਹੁਤ ਹੈ, ਪ੍ਰੇਮ ਹੀ ਕਾਫੀ ਹੈ। ਪਰ ਖਿਆਲ ਰੱਖਣਾ, ਜਿਸ ਪ੍ਰੇਮ ਨੂੰ ਕਹਿ ਰਹੇ ਨੇ ਨਾ ਕਾਫੀ ਹੈ, ਇਹ ਉਹ ਪ੍ਰੇਮ ਨਹੀਂ ਜਿਹੜਾ ਪ੍ਰੇਮ ਅੱਜ ਇੱਕ ਆਮ ਆਦਮੀ ਜਾਣਦਾ ਹੈ। ਆਮ ਆਦਮੀ ਨੂੰ ਪੁੱਛੋ ਤੈਨੂੰ ਕਿਹਦੇ ਕਿਹਦੇ ਨਾਲ ਪਿਆਰ ਹੈ, ਤੇ ਉਹਦੇ ਕੋਲ ਪੂਰੀ ਇੱਕ ਲਿਸਟ ਹੈ, ਬੱਚੇ ਨਾਲ, ਪਤੀ ਨਾਲ, ਮਾਂ ਨਾਲ, ਪਿਓ ਨਾਲ, ਘਰ ਨਾਲ, ਨੌਕਰੀ ਨਾਲ, ਪੈਸੇ ਨਾਲ, ਆਪਣੀ ਪੋਲੀਟੀਕਲ ਸਟੇਟਸ ਦੇ ਨਾਲ, ਆਪਣੇ ਦੇਸ਼ ਮੁਲਕ ਦੇ ਨਾਲ, ਆਪਣੇ ਧਰਮ ਦੇ ਨਾਲ, ਕਈਆਂ ਨਾਲ ਪਿਆਰ। ਪਰ ਜਿਸ ਪ੍ਰੇਮ ਵਾਸਤੇ ਕਬੀਰ ਕਹਿ ਰਹੇ ਨੇ ਨਾ, ਇਹ ਪ੍ਰੇਮ ਜਦੋਂ ਹਿਰਦੇ 'ਚ ਅਵਤਰਿਤ ਹੋ ਜਾਏ, ਖਿਆਲ ਕਰਨਾ ਮੈਂ ਸ਼ਬਦ ਇਹ ਨਹੀਂ ਕਹਿ ਰਹੀ ਆ ਜਾਵੇ, ਮੈਂ ਕਹਿ ਰਹੀ ਹਾਂ ਅਵਤਰਿਤ ਹੋ ਜਾਏ। ਜਿਵੇਂ ਅਵਤਾਰ ਹੁੰਦਾ ਨਾ ਅਵਤਾਰ, ਇਵੇਂ ਪ੍ਰੇਮ ਦਾ ਇੱਕ ਅਵਤਾਰ ਹੁੰਦਾ ਹੈ ਦਿਲ ਵਿੱਚ, ਔਰ ਪਰਮਾਤਮਾ ਤੇਰੇ ਦਿਲ ਵਿੱਚ ਅਵਤਾਰ ਲੈਂਦਾ ਹੈ। ਜਦੋਂ ਦਿਲ ਵਿੱਚ ਪਿਆਰ ਹੈ ਨਾ, ਇਹਦਾ ਮਤਲਬ ਪਰਮਾਤਮਾ ਹੀ ਪਿਆਰ ਦਾ ਰੂਪ ਬਣ ਕੇ ਤੇਰੇ ਦਿਲ ਵਿੱਚ ਆ ਗਿਆ। ਈਸਾ ਕਹਿੰਦੇ ਜਦੋਂ ਲਵ ਇਜ਼ ਗਾਡ, ਪ੍ਰੇਮ ਹੀ ਪਰਮਾਤਮਾ। ਜੇ ਪ੍ਰੇਮ ਦਿਲ ਵਿੱਚ ਆ ਗਿਆ ਤੇ ਸਮਝ ਤੇਰੇ ਦਿਲ ਚ ਪਰਮਾਤਮਾ ਹੀ ਆ ਗਿਆ। ਜੇ ਪ੍ਰੇਮ ਤੇਰੇ ਦਿਲ ਵਿੱਚ ਨਹੀਂ ਆਇਆ ਤੇ ਫਿਰ ਸਮਝ ਅਜੇ ਪਰਮਾਤਮਾ ਨਹੀਂ ਆਇਆ। ਔਰ ਇਹ ਪ੍ਰੇਮ ਇਹੋ ਜਿਹਾ ਪ੍ਰੇਮ ਨਹੀਂ ਜਿਹੜਾ ਫਿਰ ਵੰਡੇ, ਪਰਮਾਤਮਾ ਬਹੁਤ ਡਾਢਾ ਸ਼ਾਹ ਹੈ, ਕੱਲਮ ਕੱਲਾ ਰਹਿੰਦਾ ਹੈ, ਬੇਪਰਵਾਹ, ਜਿੱਥੇ ਆਉਂਦਾ ਹੈ ਉੱਥੇ ਹੋਰ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ। ਫਿਰ ਇੰਝ ਨਹੀਂ ਹੋ ਸਕਦਾ ਕਿ ਉਸੇ ਦਿਲ ਚ ਰੱਬ ਦਾ ਵੀ ਪ੍ਰੇਮ ਹੋਵੇ ਤੇ ਉਸੇ ਦਿਲ ਚ ਸੰਸਾਰ ਦਾ ਵੀ ਪ੍ਰੇਮ ਹੋਵੇ। ਇਹ ਪ੍ਰੇਮ ਤਾਂ ਜਦੋਂ ਆਉਂਦਾ ਹੈ ਨਾ, ਸੰਸਾਰ ਦੀ ਪ੍ਰੀਤ ਨੂੰ ਸਵਾਹ ਕਰਨ ਤੋਂ ਬਾਅਦ ਹੀ ਦਿਲ ਵਿੱਚ ਪ੍ਰਗਟ ਹੁੰਦਾ। ਇਹ ਰਸ ਛਾਡਾ ਉਹ ਰਸ ਆਵਾ, ਇੱਧਰ ਦਾ ਜਦ ਤੱਕ ਦੁਨੀਆਂ ਦਾ ਰਸ ਨਹੀਂ ਛੁੱਟਦਾ ਤਦ ਤੱਕ ਉਹ ਰਸ ਦਿਲ ਵਿੱਚ ਕਦੀ ਜਨਮ ਨਹੀਂ ਲੈ ਸਕਦਾ। ਮਿਰਜ਼ਾ ਗਾਲਿਬ ਉਰਦੂ ਦਾ ਸ਼ਾਇਰ ਕਹਿੰਦਾ ਹੈ, ਇਸ਼ਕ ਵੋ ਆਤਿਸ਼ ਹੈ ਗਾਲਿਬ, ਜੋ ਲਗਾਈ ਨਾ ਲਗੇ ਔਰ ਬੁਝਾਈ ਨਾ ਬੁਝੇ। ਉਹ ਅੱਗ ਹੈ ਇਸ਼ਕ, ਰੱਬੀ ਇਸ਼ਕ ਉਹ ਅੱਗ ਹੈ ਜਿਹੜੇ ਕਿਸੇ ਦੇ ਲਗਾਉਣ ਤੇ ਲੱਗ ਨਹੀਂ ਜਾਣੀ, ਜਿਹੜੇ ਕਿਸੇ ਦੇ ਫਿਰ ਬੁਝਾਉਣ ਤੇ ਜੇ ਲੱਗ ਜਾਏ ਤਾਂ ਫਿਰ ਮਿਟਣੀ ਕੋਈ ਨਹੀਂ ਹੈ, ਲੱਗ ਗਈ ਤੇ ਲੱਗ ਗਈ। ਫਿਰ ਜਿੱਥੇ ਤੁਸੀਂ ਪੜ੍ਹਦੇ ਹੋ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਦਰ ਤਲੀ ਗਲੀ ਮੋਰੀ ਆਓ, ਹਿਤ ਮਾਰਗ ਪੈਰ ਧਰੀ ਜੈ, ਸਿਰ ਦੀ ਜੈ ਕਾਨ ਕੀ ਜੈ। ਇਹ ਹੈ ਪ੍ਰੇਮ। ਜਦੋਂ ਇਹ ਪ੍ਰੇਮ ਲੱਗੇਗਾ ਨਾ ਤੇ ਕਹਿੰਦੇ ਸੀਸ ਤਲੀ ਤੇ ਰੱਖ ਕੇ ਤੁਰਨਾ ਪੈਂਦਾ ਇਸ ਗਲੀ 'ਚ, ਤੇ ਜਾਂ ਤੇ ਸੀਸ ਨਾਲ ਪਿਆਰ ਕਰ ਤੇ ਜਾਂ ਫਿਰ ਉਸ ਪ੍ਰੀਤਮ ਨਾਲ ਪਿਆਰ ਕਰ, ਦੋ ਨਾਲ ਪਿਆਰ ਨਹੀਂ ਹੋ ਸਕਦਾ। ਕਬੀਰ ਸਾਹਿਬ ਵੀ ਕਹਿੰਦੇ ਨੇ, ਪ੍ਰੇਮ ਗਲੀ ਅਤੀ ਸੰਕਰੀ, ਜਾਮੇ ਦੋ ਨ ਸਮਾਏ, ਆਪ ਹੈ ਤੋ ਹਰੀ ਨਹੀਂ, ਹਰੀ ਤੋ ਆਪੇ ਨਾ ਹੈ। ਇੰਨੀ ਸੰਕਰੀ, ਇੰਨੀ ਛੋਟੀ ਹੈ ਕਹਿੰਦੇ ਨੇ ਪਿਆਰ ਦੀ ਗਲੀ, ਜਾਂ ਤੇ ਆਪ ਹੋਵੇਗਾ ਤੂੰ, ਜਾਂ ਤੇਰੇ ਅੰਦਰ ਤੇਰਾ ਪਰਮਾਤਮਾ ਹੋਵੇਗਾ, ਦੋ ਇਕੱਠੇ ਨਹੀਂ ਰਹਿ ਸਕਦੇ। ਇੱਕ ਤਲਵਾਰ ਇੱਕ ਮਿਆਂ ਚ, ਦੋ ਤਲਵਾਰਾਂ ਇੱਕ ਮਿਆਂ ਚ ਸ਼ਾਇਦ ਰਹਿ ਸਕਦੀਆਂ ਹੁਣ, ਪਰ ਇੱਕ ਦਿਲ ਵਿੱਚ ਤੂੰ ਵੀ ਰਵੇਂ ਤੇ ਤੇਰਾ ਰੱਬ ਵੀ ਰਵੇ, ਐਣੀ ਹੁੰਦਾ। ਰੱਬ ਬੜਾ ਬੇਪਰਵਾਹ ਹੈ, ਬਹੁਤ ਬੇਪਰਵਾਹ ਹੈ। ਪ੍ਰੇਮ ਪਹਿਲੀ ਸੀੜੀ ਹੈ, ਜਿਹੜਾ ਪ੍ਰੇਮ ਦੀ ਸੀੜੀ ਨੂੰ ਚੜ ਗਿਆ, ਸਮਝ ਲਓ ਪੱਕੀ ਗੱਲ ਹੈ ਉਹ ਗਿਆਨ ਦੀ ਵੀ ਸੀੜੀ ਨੂੰ ਚੜ ਜਾਏਗਾ। ਤੇ ਜੇ ਪ੍ਰੇਮ ਦਾ ਬੀਜ ਤੇਰੇ ਦਿਲ ਵਿੱਚ ਨਹੀਂ ਪਿਆ ਨਾ, ਤੇ ਸਮਝ ਲੈ ਅਜੇ ਫਿਰ ਤੂੰ ਇਹ ਰੱਬ ਦੀ ਰਾਹ 'ਚ ਤੁਰਿਆ ਹੀ ਕੋਈ ਨਹੀਂ। ਗਿਆਨ ਖੰਡ ਮੇ ਗਿਆਨ ਪ੍ਰਚੰਡ, ਖਿਆਲ ਕਰਨਾ ਇਸ ਪੌੜੀ ਦੇ ਵਿੱਚ ਜੋ ਗੱਲਾਂ ਆ ਰਹੀਆਂ ਨੇ, ਇਹ ਗੱਲਾਂ ਨੂੰ ਸਿਰਫ ਸੁਣ ਲੈਣ ਨਾਲ ਕੋਈ ਗਿਆਨੀ ਨਹੀਂ ਹੋ ਜਾਏਗਾ, ਖਾਲੀ ਸੁਣ ਲੈਣ ਨਾਲ ਕੋਈ ਗਿਆਨੀ ਨਹੀਂ ਹੋ ਜਾਏਗਾ। ਲੇਕਿਨ ਮਹਾਰਾਜ ਦੱਸ ਰਹੇ ਨੇ ਕਿ ਤੇਰੇ ਜੀਵਨ ਦੀ ਯਾਤਰਾ 'ਚ ਜਦੋਂ ਤੂੰ ਮਾਲਕ ਦੀ ਰਾਹ 'ਤੇ ਤੁਰੇਗਾ ਤੇ ਤੈਨੂੰ ਕਿਹੋ ਕਿਹੋ ਜਿਹੇ ਅਨੁਭਵਾਂ ਤੋਂ ਗੁਜ਼ਰਨਾ ਪਵੇਗਾ। ਉਸ ਮਾਲਕ ਦੇ ਦੀਦਾਰ ਐਵੇਂ ਨਹੀਂ ਹੋ ਜਾਂਦੇ, ਉਸ ਦੀ ਰਾਹ 'ਤੇ ਤੁਰਨ ਵਾਸਤੇ ਇੱਕ ਇੱਕ ਕਦਮ, ਐਵਰੀ ਡੇ ਦੇਰ ਇਜ਼ ਸਮਥਿੰਗ ਨਿਊ। ਪਹਿਲਾ ਤੇ ਧਰਮ, ਧਰਮ ਕੀ ਹੈ? ਸੱਚ। ਜੇ ਕਹਿੰਦੇ ਨਾ ਮੈਂ ਫਲਾਣੇ ਧਰਮ ਨੂੰ ਮੰਨਣਾ, ਮੈਂ ਫਲਾਣੇ ਧਰਮ ਨੂੰ ਮੰਨਣਾ, ਧਰਮ ਦੀ ਕੋਈ ਵਰਾਇਟੀ ਨਹੀਂ ਹੁੰਦੀ, ਧਰਮ ਦੀ ਕੋਈ ਕੁਆਲਿਟੀ ਚ ਨਹੀਂ, ਧਰਮ ਸਿਰਫ ਇੱਕ ਹੈ ਔਰ ਉਹ ਪਰਮਾਤਮਾ ਖੁਦ ਹੈ, ਔਰ ਪਰਮਾਤਮਾ ਦੀ ਸੱਚਾਈ ਹੀ ਧਰਮ ਹੈ। ਮਾਫ ਕਰਨਾ, ਜਦੋਂ ਚਾਰ ਪੰਜ ਛੇ ਵੱਖੋ ਵੱਖ ਧਰਮਾਂ ਦੇ ਲੋਕ ਆਪਸ ਲੜਦੇ ਨੇ, ਆਪਸ ਚ ਗਰਦਨਾਂ ਕੱਟਦੇ ਨੇ, ਆਪਸ ਦੇ ਵਿੱਚ ਨਫ਼ਰਤ ਫੈਲਾਉਂਦੇ ਨੇ, ਤੁਸੀਂ ਕੀ ਸਮਝਦੇ ਹੋ ਉਹਨਾਂ ਉਹਨਾਂ ਧਰਮਾਂ ਦੇ ਪੈਰੋਕਾਰ ਜਾਂ ਉਹਨਾਂ ਦੇ ਫਾਊਂਡਰਸ ਬੜੇ ਖੁਸ਼ ਹੁੰਦੇ ਹੋਣਗੇ? ਜਿੰਨੀ ਹਿੰਸਾ, ਜਿੰਨਾ ਦੁਸ਼, ਜਿੰਨੀਆਂ ਲੜਾਈਆਂ ਧਰਮ ਦੇ ਨਾਮ ਤੇ ਹੋਈਆਂ ਨੇ ਨਾ, ਹੋਰ ਕਿਸੇ ਕਾਰਨ ਤੋਂ, ਇਸ ਦੁਨੀਆਂ ਦੀ ਹਿਸਟਰੀ ਪੜ੍ਹ ਕੇ ਦੇਖ ਲਓ, ਕਿਸੇ ਕਾਰਨ ਤੋਂ ਨਹੀਂ ਹੋਈ। ਹਿਟਲਰ ਨੇ ਜਿਊਜ਼ ਨੂੰ, 6 ਤੋਂ 8 ਲੱਖ ਜਿਊਜ਼ ਨੂੰ ਕਤਲ ਕਰਾਇਆ, ਉਸਨੇ ਮਰਵਾਇਆ ਸੀ ਉਸਨੇ। ਮਾਲੂਮ ਕਿਉਂ? ਉਹ ਕੀ ਜਸਟੀਫਿਕੇਸ਼ਨ ਦਿੰਦਾ ਸੀ? ਕਹਿੰਦਾ ਸੀ ਇਹਨਾਂ ਜਿਊਜ਼ ਕਰਕੇ ਈਸਾ ਮਸੀਹ ਨੂੰ ਸੂਲੀ ਚਾੜਨਾ ਪਿਆ ਸੀ, ਹੁਣ ਇਹਨਾਂ ਨੂੰ ਮੈਂ ਮਾਰਾਂਗਾ। ਔਰ ਖਿਆਲ ਕਰਨਾ, ਜਦੋਂ ਈਸਾ ਨੂੰ ਸੂਲੀ ਤੇ ਟੰਗਿਆ ਗਿਆ ਸੀ, ਜਦੋਂ ਉਹਨਾਂ ਦੇ ਹੱਥਾਂ ਚ ਵੱਡੇ ਵੱਡੇ ਕਿੱਲ ਖੁੱਬੇ ਗਏ, ਜਦੋਂ ਪੈਰ ਤੇ ਪੈਰ ਧਰ ਕੇ ਉਸ ਪੈਰ ਦੇ ਵਿੱਚ ਕਿੱਲ ਮਾਰਿਆ ਗਿਆ, ਜਦੋਂ ਸਿਰ ਦੇ ਉੱਤੇ ਉਹਨਾਂ ਦੇ ਕੰਡਿਆਂ ਦਾ ਤਾਜ ਪਾਇਆ ਗਿਆ, ਤੇ ਜਦੋਂ ਉਹਨਾਂ ਨੂੰ ਲੋਕ ਗਾਲਾਂ ਕੱਢ ਰਹੇ ਸਨ ਤੇ ਲਟਕੇ ਹੋਏ ਖੂਨ ਦੀਆਂ ਧਾਰਾਂ ਬਹਿ ਰਹੀਆਂ ਸਨ ਹੱਥਾਂ ਤੇ ਪੈਰਾਂ ਚੋਂ, ਤੇ ਉਸ ਸੂਲੀ ਤੇ ਲਟਕਿਆ ਹੋਇਆ, ਮਾਲੂਮ ਉਹਨਾਂ ਨੇ ਕੀ ਕਿਹਾ ਸੀ? ਕਹਿੰਦੇ ਨੇ ਅਸਮਾਨ ਵੱਲ ਨਿਗਾਹ ਚੁੱਕ ਕੇ ਕਿਹਾ, ਇਹ ਪਿਤਾ ਇਹਨਾਂ ਨੂੰ ਮਾਫ ਕਰ ਦਈ, ਇਹ ਜਾਣਦੇ ਨਹੀਂ ਇਹ ਕੀ ਕਰ ਰਹੇ ਨੇ, ਇਹਨਾਂ ਨੂੰ ਮਾਫ ਕਰ ਦਈ, ਇਹਨਾਂ ਨੂੰ ਮੇਰੀ ਮੌਤ ਦਾ ਜ਼ਿੰਮੇਦਾਰ ਨਾ ਠਹਿਰਾਈ, ਇਹਨਾਂ ਦੇ ਪ੍ਰਤੀ ਮੇਰੇ ਮਨ ਚ ਕੋਈ ਨਫ਼ਰਤ ਨਹੀਂ, ਮੈਂ ਇਹਨਾਂ ਤੋਂ ਕੋਈ ਬਦਲਾ ਨਹੀਂ ਚਾਹੁੰਦਾ। ਕਿਉਂ? ਇਹ ਜਾਣਦੇ ਨਹੀਂ, ਇਹ ਉਹ ਬੱਚੇ ਨੇ ਜਿਹੜੇ ਨੀਂਦ ਵਿੱਚ ਮਾਂ ਨੂੰ ਗਾਲਾਂ ਪਏ ਕੱਢਦੇ ਪਏ ਨੇ, ਤੇ ਮਾਂ ਗੁੱਸੇ ਥੋੜੀ ਹੋ ਜਾਂਦੀ ਉਸ ਬੱਚੇ ਨਾਲ? ਨੀਂਦ ਵਿੱਚ ਹੁੰਦੇ ਨੇ, ਮਾਂ ਉਠਾਉਂਦੀ, ਨਿਆਣਾ ਉੱਠਦਾ ਕੋਈ ਨਹੀਂ, ਗੁੱਸੇ 'ਚ ਮਾਂ ਨੂੰ ਵੀ 2-4 ਸ਼ਬਦ ਕਹਿ ਦਿੰਦਾ, ਪਰ ਮਾਂ ਸੁਣ ਲੈਂਦੀ, ਮਾਂ ਜਾਣਦੀ ਕਿ ਬੱਚਾ ਨੀਂਦ ਵਿੱਚ, ਹੋਸ਼ ਵਿੱਚ ਨਹੀਂ ਕਹਿ ਰਿਹਾ ਮੈਨੂੰ। ਉਸ ਈਸਾ ਦਾ ਨਾਮ ਲੈ ਕੇ ਹਿਟਲਰ ਨੇ ਕਿੰਨਿਆਂ ਦੇ ਕਤਲ ਕਰਾਏ? ਖਿਆਲ ਕਰਨਾ, ਜਹਾਂਗੀਰ ਨੇ, ਸ਼ਾਹਜਹਾਨ ਨੇ, ਔਰੰਗਜ਼ੇਬ ਨੇ, ਸਿੱਖ ਗੁਰੂ ਸਾਹਿਬਾਨ ਦੇ ਉੱਪਰ ਕਿਤਨੇ, ਔਰ ਸਿੱਖ ਗੁਰੂ ਸਾਹਿਬਾਨ ਦੇ ਜਿੰਨੇ ਸੇਵਕ ਸਨ, ਜਿਹੜੇ ਉਹਨਾਂ ਦੀ ਤਾਬੇਦਾਰੀ ਵਿੱਚ ਸਨ, ਜਿਹੜੇ ਉਹਨਾਂ ਦੇ ਪ੍ਰੇਮੀ ਸਨ, ਉਹਨਾਂ ਦੇ ਉੱਪਰ ਕਿੰਨੇ ਕਸ਼ਟ ਪਹੁੰਚਾਏ। ਕਿਸ ਪਿੱਛੇ? ਸਿਰਫ ਇਸ ਪਿੱਛੇ, ਮੈਂ ਇਸਲਾਮ ਦਾ, ਮੈਂ ਦੀਨ ਦਾ ਕੰਮ ਕਰ ਰਿਹਾ, ਧਰਮ ਦਾ ਨਾਮ ਲੈ ਕੇ। ਸ਼ੀਆ ਸੁੰਨੀ ਆਪਸ ਲੜ ਰਹੇ ਨੇ, ਦੋਵੇਂ ਨਾਮ ਲੈਂਦੇ ਧਰਮ ਦਾ। ਈਸਾਈ ਮੁਸਲਮਾਨ ਲੜਦੇ ਨੇ, ਦੋਵੇਂ ਨਾਮ ਲੈਂਦੇ ਨੇ ਧਰਮ ਦਾ। ਹਿੰਦੂ ਮੁਸਲਮਾਨ ਦੰਗਾ ਹੋ ਜਾਂਦਾ ਹੈ, ਨਾਮ ਉਹ ਵੀ ਲੈਂਦੇ ਨੇ ਕਿ ਅਸੀਂ ਰੱਬ ਦੇ ਪਿੱਛੇ, ਉਹ ਕਹਿੰਦਾ ਮੈਂ ਰਾਮ ਪਿੱਛੇ ਲੜ ਰਿਹਾ, ਉਹ ਕਹਿੰਦਾ ਮੈਂ ਅੱਲਾ ਪਿੱਛੇ ਲੜ ਰਿਹਾ। ਕੋਈ ਜਾ ਕੇ ਪੁੱਛੋ, ਕੋਈ ਜਾ ਕੇ ਪੁੱਛੇ, ਕਿਆ ਇਹ ਧਰਮ ਹੈ? ਮੈਂ ਤੇ ਇਹ ਦੇਖਿਆ ਹੈ ਕਿ ਰੱਬ ਦੇ ਨਾਂ ਤੇ ਬੰਦਗੀ ਇਕੱਠੇ ਬਹਿ ਕੇ ਨਹੀਂ ਕਰ ਸਕਦੇ, ਹਾਂ ਬਾਕੀ ਸਾਰੇ ਕੰਮ ਇਕੱਠੇ ਬਹਿ ਕੇ ਕਰ ਲੈਂਦੇ ਨੇ, ਬਿਜ਼ਨਸ, ਵਪਾਰ, ਟ੍ਰੇਡਿੰਗ ਸਭ ਕਰ ਲੈਂਦੇ ਨੇ, ਪੈਸੇ ਦਾ ਲੈਣ ਦੇਣ ਹੋਵੇ ਕਦੇ ਨਹੀਂ ਵੇਖਦੇ ਕਿਹੜੇ ਧਰਮ ਦਾ ਬੰਦਾ ਹੈ। ਇੱਕ ਛੋਟੀ ਜਿਹੀ ਕਵਿਤਾ ਇਸ ਸਿਲਸਿਲੇ 'ਚ ਮੈਂ ਇੱਕ ਵਾਰ ਲਿਖੀ ਸੀ, ਹਿੰਦੂ ਕਹਿਤਾ ਤੇਰੀ ਮਸਜਿਦ ਮੇਂ ਸੀਸ ਝੁਕਾਨੇ ਮੈਂ ਨਾ ਜਾਊਂਗਾ, ਮੁਸਲਿਮ ਕਹਿਤਾ ਤੇਰੇ ਮੰਦਿਰ ਮੇਂ ਦੀਪ ਜਲਾਨੇ ਮੈਂ ਨਹੀਂ ਜਾਊਂਗਾ, ਪਰ ਦੋਨੋਂ ਹੀ ਜਾਤੇ ਸੰਗ ਸਾਥ ਮੈਖਾਨੇ ਮੇਂ, ਬੈਠਤੇ ਹੈ ਸਾਥ ਟਕਰਾਤੇ ਪੈਮਾਨੇ ਪੈਮਾਨੇ ਸੇ, ਲੜਵਾ ਰਹੇ ਹੈ ਮੰਦਿਰ ਮਸਜਿਦ, ਮਿਲਵਾ ਰਹੇ ਹੈ ਮੈਖਾਨੇ, ਤੋ ਫਿਰ ਕਿਉਂ ਨਾ ਤੋੜੇ ਮੰਦਿਰ ਮਸਜਿਦ ਔਰ ਬਣਵਾ ਦੇ ਸਭ ਹੀ ਮੈਖਾਨੇ। ਸ਼ਰਾਬ ਦੇ ਨਾਂ ਤੇ ਇਕੱਠੇ ਬਹਿ ਜਾਂਦੇ ਨੇ, ਪੈਸੇ ਦੇ ਨਾਂ ਤੇ ਇਕੱਠੇ ਬਹਿ ਜਾਂਦੇ ਨੇ, ਜ਼ਮੀਨ ਜਾਇਦਾਦ ਮਿਲਣੀ ਹੋਵੇ ਇਕੱਠੇ ਬਹਿ ਜਾ, ਉਦੋਂ ਕੋਈ ਧਰਮ ਦਾ ਝਗੜਾ ਨਹੀਂ, ਪਰ ਰੱਬ ਦਾ ਨਾਂ ਲੈਣਾ ਹੋਵੇ ਉਸ ਵਕਤ ਨਹੀਂ, ਆਦਰ ਨਹੀਂ ਕਰ ਪਾਉਂਦੇ, ਦੂਸਰੇ ਦੇ ਮਜ਼ਹਬ ਦਾ ਆਦਰ ਨਹੀਂ ਕਰ ਪਾਉਂਦੇ। ਇੰਨੀ ਪੇਸ਼ੈਂਸ ਨਹੀਂ ਹੈ ਕਿ ਦੂਸਰੇ ਦੀ ਬੰਦਗੀ ਦਾ ਤਰੀਕਾ ਵੀ ਸਹੀ ਹੋ ਸਕਦਾ ਹੈ। ਅਰੇ ਸਾਰੇ ਝਗੜੇ ਅਗਿਆਨ ਕਰਕੇ ਨੇ, ਤੇ ਗੁਰੂ ਨਾਨਕ ਸਾਹਿਬ ਇਸ ਪੌੜੀ ਚ ਕਹਿ ਰਹੇ ਨੇ, ਗਿਆਨ ਖੰਡ, ਗਿਆਨ ਦੇ ਇਸ ਹਿੱਸੇ ਵਿੱਚ ਜਿਸ ਆਦਮੀ ਨੇ ਪ੍ਰਵੇਸ਼ ਕੀਤਾ, ਯਾਦ ਰਹੇ ਉਹ ਤਾਂ ਪ੍ਰਵੇਸ਼ ਹੋਏਗਾ ਜੇ ਪਹਿਲਾਂ ਪ੍ਰੇਮ ਦੀ ਸੀੜੀ ਚੜਿਆ ਹੋਵੇਗਾ। ਜਿਹੜਾ ਪ੍ਰੇਮ ਦੀ ਸੀੜੀ ਨਹੀਂ ਚੜਿਆ ਉਹ ਗਿਆਨ ਦੇ ਹਿੱਸੇ ਚ ਆ ਸਕਦਾ ਹੈ, ਸ਼ਬਦਾਂ ਨੂੰ ਯਾਦ ਕਰ ਸਕਦਾ ਹੈ, ਰੱਟੇ ਮਾਰ ਸਕਦਾ ਹੈ, ਅਹੰਕਾਰ ਕਰ ਸਕਦਾ ਹੈ ਮੈਨੂੰ ਇੰਨਾ ਕੁਛ ਆਉਂਦਾ ਹੈ। ਪਰ ਜਿਸ ਗਿਆਨ ਚ ਨਮਰਤਾ ਨਹੀਂ, ਜਿਸ ਗਿਆਨ ਵਿੱਚ ਹੰਬਲਨੈਸ ਨਹੀਂ, ਉਸ ਗਿਆਨ ਨੂੰ ਗਿਆਨ ਕਹੀਏ ਕਿ ਅਗਿਆਨ ਕਹੀਏ। ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਕੌਣ, ਜਿਹੜਾ ਤੈਨੂੰ ਮਾਰੇ ਤੂੰ ਉਹਨੂੰ ਪਰਤ ਕੇ ਨਾ ਮਾਰੀ, ਇਹ ਗਿਆਨ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ। ਇਹਨੂੰ ਕਹਿੰਦੇ ਨੇ ਪ੍ਰੇਮ, ਇਹਨੂੰ ਕਹਿੰਦੇ ਨੇ ਗਿਆਨ, ਪਿਆਰ ਹੈ ਦਿਲ ਵਿੱਚ। ਇੱਕ ਵਾਰ ਕਿਸੇ ਨੇ ਸਵਾਲ ਕੀਤਾ ਸੀਗਾ ਕਿ ਜੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਭ ਪਾਇਓ, ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਲੜਾਈਆਂ ਕਿਉਂ ਲੜਦੇ ਸਨ, ਤਲਵਾਰ ਕਿਉਂ ਚਲਾਉਂਦੇ ਸਨ, ਕਿਉਂ ਚਲਾਉਂਦੇ ਸਨ? ਪਿਆਰ ਤੇ ਫਿਰ ਪਿਆਰ ਤਲਵਾਰ ਨਾਲ ਥੋੜੀ ਹੁੰਦਾ ਹੈ, ਤਲਵਾਰ ਕਿਉਂ ਚਲਾਉਂਦੇ ਸਨ? ਵੈਸੇ ਅਜੀਬ ਹੈ, ਕਈ ਵਾਰ ਟੀਕਾ ਟਿੱਪਣੀ ਕਰਨ ਵਾਲੇ ਨਾ ਇਸ ਗੱਲ ਤੇ ਵਿਚੜ ਜਾਂਦੇ, ਨਹੀਂ ਜੀ ਤੇਗ ਕਿਆ ਕਰੋ, ਚੰਗਾ ਜੀ ਅਸੀਂ ਤੇਗ ਕਹਿ ਦਿੰਦੇ ਹਾਂ। ਇਹਨੂੰ ਮੈਂ ਕਹਿੰਦੀ ਹਾਂ ਇੰਪੇਸ਼ੈਂਸ, ਇਹਨੂੰ ਮੈਂ ਕਹਿੰਦੀ ਹਾਂ ਬੀਇੰਗ ਨਾਨ ਟਾਲਰੈਂਟ। ਖੈਰ, ਚਾਕੂ ਇੱਕ ਕਾਤਲ ਦੇ ਹੱਥ ਵੀ ਹੈ, ਚਾਕੂ ਇੱਕ ਡਾਕਟਰ ਦੇ ਹੱਥ ਵੀ ਹੈ। ਇੱਕ ਕਾਤਲ ਵੀ ਚਾਕੂ ਚਲਾਏਗਾ ਕਿਸੇ ਦੇ ਜਿਸਮ ਉੱਪਰ, ਜਦ ਚੱਲੇਗਾ ਦੂਸਰੇ ਦੇ ਪ੍ਰਾਣ ਖਿੱਚ ਲਏਗਾ, ਮਾਰ ਦੇਵੇਗਾ ਉਸਨੂੰ। ਇੱਕ ਡਾਕਟਰ ਵੀ ਚਾਕੂ ਚਲਾਉਂਦਾ ਹੈ ਦੂਸਰੇ ਦੇ ਜਿਸਮ ਉੱਪਰ, ਪਰ ਜਦ ਚਲਾਉਂਦਾ ਉਹਦਾ ਰੋਗ ਦੂਰ ਕਰ ਦਿੰਦਾ ਹੈ। ਚਾਕੂ ਤਾਂ ਦੋਨਾਂ ਦੇ ਹੱਥ, ਪਰ ਇੱਕ ਦਾ ਚਾਕੂ ਜੀਵਨ ਦੇ ਰਿਹਾ ਹੈ, ਦੂਸਰਾ ਦਾ ਜੀਵਨ ਲੈ ਰਿਹਾ ਹੈ। ਇੱਕ ਦੇ ਵਾਰ ਵਿੱਚ ਜ਼ਿੰਦਗੀ ਹੈ, ਦੂਸਰੇ ਦੇ ਵਾਰ ਵਿੱਚ ਮੌਤ ਹੈ। ਡਾਕਟਰ ਜਦ ਆਪਰੇਸ਼ਨ ਕਰੇਗਾ ਤੇ ਚਾਕੂ ਨਾਲ ਹੀ ਚੀਰਾ ਫਾੜੀ ਕਰੇਗਾ, ਪਰ ਉਦੋਂ ਉਹ ਚਾਕੂ ਨੂੰ ਵੀ ਸਟਰਲਾਈਜ਼ ਕਰ ਲਏਗਾ ਕਿ ਇਨਫੈਕਸ਼ਨ ਹੀ ਨਾ ਕਿਧਰੇ ਹੋ ਜਾਏ। ਠੀਕ ਇਸੀ ਤਰ੍ਹਾਂ ਤਲਵਾਰ ਇੱਕ ਜ਼ਾਲਮ ਦੇ ਹੱਥ ਵਿੱਚ ਵੀ ਹੋ ਸਕਦੀ ਹੈ, ਜਿਹੜਾ ਜ਼ੁਲਮ ਕਰ ਸਕਦਾ ਹੈ, ਔਰ ਇੰਜ ਹੀ ਤਲਵਾਰ ਇੱਕ ਸੰਤ ਦੇ ਹੱਥ ਵਿੱਚ ਵੀ ਹੋ ਸਕਦੀ ਹੈ। ਕਿਉਂਕਿ ਜਦੋਂ ਸਮਾਜ ਦੇ ਵਿੱਚ ਕੁਝ ਬਿਮਾਰੀ ਇਕੱਠੀ ਹੋ ਜਾਵੇ, ਕੁਝ ਬਿਮਾਰੀ ਖਲੋ ਜਾਵੇ, ਤੇ ਉਸ ਬਿਮਾਰੀ ਨੂੰ ਵੀ ਤੇ ਦੂਰ ਡਾਕਟਰ ਹੀ ਕਰੇਗਾ ਨਾ। ਇਸ ਕਰਕੇ ਜੇਕਰ ਗੁਰੂ ਗੋਬਿੰਦ ਸਿੰਘ ਤਲਵਾਰ ਚੁੱਕਦੇ ਨੇ ਤੇ ਉਹ ਕਿਸੇ ਆਪਣੇ ਅਹੰਕਾਰ ਦੇ ਪ੍ਰਦਰਸ਼ਨ ਪਿੱਛੇ, ਆਪਣੇ ਰਾਜਪਾਠ ਨੂੰ ਵਧਾਉਣ ਦੇ ਪਿੱਛੇ, ਬੀਇੰਗ ਵੈਰੀ ਐਂਬੀਸ਼ੀਅਸ ਨਹੀਂ, ਸਿਰਫ ਉਹਨਾਂ ਦੇ ਵਾਸਤੇ ਤਲਵਾਰ ਉੱਠਦੀ ਸੀ ਜਿਹੜੇ ਗਰੀਬ ਮਾਰ ਕਰਦੇ ਸਨ, ਜਿਹੜੇ ਆਜ਼ਾਦੀ ਨਹੀਂ ਸਨ ਦਿੰਦੇ ਆਪਣੇ ਧਰਮ ਨੂੰ ਪ੍ਰੈਕਟਿਸ ਕਰਨ ਦੀ। ਕਿਸੇ ਮੁਸਲਮਾਨ ਨਾਲ ਤਾਂ ਨਫ਼ਰਤ ਨਹੀਂ ਸੀ, ਨਫ਼ਰਤ ਹੁੰਦੀ ਪੀਰ ਬੁੱਧੂ ਸ਼ਾਹ, ਪੀਰ ਬੁੱਧੂ ਸ਼ਾਹ ਨਾਲ ਦੋਸਤੀ ਹੈ, ਔਰ ਪੀਰ ਬੁੱਧੂ ਸ਼ਾਹ ਵੀ ਆਪਣੇ ਪੁੱਤਰਾਂ ਨੂੰ, ਆਪਣੇ ਮੁਰੀਦਾਂ ਨੂੰ, ਆਪਣੇ ਚੇਲਿਆਂ ਨੂੰ ਜੰਗ ਵਿੱਚ ਮਰਵਾ ਦਿੰਦਾ ਹੈ, ਜੋ ਜੰਗ ਆਉਂਦੀ ਤੇ ਲੈ ਜਾਂਦਾ ਨਾਲ। ਪ੍ਰੇਮ ਸਭ ਤੋਂ ਵੱਡੀ ਨਿਸ਼ਾਨੀ ਹੈ, ਜਿਤਨਾ ਅੰਦਰ ਗਿਆਨ ਦਾ ਪ੍ਰਕਾਸ਼ ਆਉਂਦਾ ਜਾਏਗਾ ਨਾ, ਉਹਨਾਂ ਉਹ ਝੁਕਦਾ ਜਾਏਗਾ। ਜਿਸ ਪੇੜ ਨੂੰ ਜਿੰਨੇ ਜ਼ਿਆਦਾ ਫਲ ਲੱਗ ਜਾਣ, ਉਹ ਪੇੜ ਉਹਨਾਂ ਜ਼ਿਆਦਾ ਝੁਕ ਜਾਂਦਾ ਹੈ। ਜਿਸ ਪੇੜ ਤੇ ਫਲ ਨਾ ਲੱਗੇ ਹੋਣ, ਉਹ ਉਹਨਾਂ ਆਕੜ ਕੇ ਖਲੋਤਾ ਹੁੰਦਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਕਿੰਨਾ ਉੱਚਾ ਸਿੰਬਲ ਦਰਖਤ, ਕਿੰਨਾ ਉੱਚਾ, ਕਿੰਨਾ ਲੰਬਾ, ਕਿੰਨਾ ਵੱਡਾ, ਪਰ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆ ਗਈ ਪਤ, ਨਾ ਉਹਦੇ ਫਲ ਖਾਣ ਲਏ, ਨਾ ਉਹਦੇ ਪੱਤੇ ਕਿਸੇ ਕੰਮ ਆਣ। ਕਿਸ ਕੰਮ? ਬੰਦਾ ਆਸ ਲੈ ਕੇ ਆਵੇ ਤੇ ਨਿਰਾਸ਼ ਹੋ ਕੇ ਵਾਪਸ ਜਾਵੇਗਾ ਉੱਥੋਂ। ਪਰ ਬੇਰੀ ਦਾ ਪੇੜ ਕਿੰਨਾ ਛੋਟਾ ਹੈ, ਪਰ ਫਲ ਕਿੰਨੇ ਮਿੱਠੇ ਨੇ, ਜਿਹੜਾ ਆਵੇਗਾ ਨਿਰਾਸ਼ ਹੋ ਕੇ ਨਹੀਂ ਜਾਏਗਾ। ਜਿਸ ਹਿਰਦੇ ਚ ਪ੍ਰੇਮ ਪ੍ਰਗਟ ਹੋ ਗਿਆ, ਉਹੀ ਆਦਮੀ ਦਾ ਇਸ ਗਿਆਨ ਦੇ ਮਾਰਗ ਚ, ਇਸ ਗਿਆਨ ਦੇ ਜਗਤ ਚ ਪ੍ਰਵੇਸ਼ ਹੋਏਗਾ। ਪਿਛਲੀ ਪੌੜੀਆਂ ਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਹੈ ਕਿ ਗਿਆਨ ਦਾ ਅਰਥ ਕੀ ਹੈ, ਕਿਤਨੇ ਇੰਦਰ, ਕਿਤਨੇ ਬੁੱਧ, ਕਿਤਨੇ ਧਰੁਵ, ਕਿਤਨੇ ਉਪਦੇਸ਼ ਕਰਨ ਵਾਲੇ ਧਰੁਵ ਦੇ ਕਿਤੇ ਕਾਣ ਮਹੇਸ਼, ਕਿਤਨੇ ਕ੍ਰਿਸ਼ਨ, ਕਿਤਨੇ ਸ਼ੰਕਰ ਹੋਏ ਔਰ ਹੋ ਕੇ ਚਲੇ ਗਏ, ਔਰ ਫਿਰ ਵੀ ਜਾਣੇ ਕਿਤਨੇ ਹੁੰਦੇ ਰਹਿਣਗੇ। ਪ੍ਰੇਮ ਦੀ ਜਦੋਂ ਇਹ ਪਹਿਲੀ ਸੀੜੀ ਅਸੀਂ ਚੜ ਜਾਂਦੇ ਹਾਂ, ਤੇ ਫਿਰ ਦੂਸਰੀ ਸੀੜੀ ਸਾਡੀ ਗਿਆਨ ਦੀ ਹੈ, ਗਿਆਨ ਦੀ। ਤੇ ਫਿਰ ਜਦੋਂ ਇਸ ਗਿਆਨ ਦੇ ਖੰਡ ਵਿੱਚ ਸਾਡਾ ਪ੍ਰਵੇਸ਼ ਹੁੰਦਾ ਹੈ ਤੇ ਫਿਰ ਤਿੱਥੇ ਨਾਦ ਬਿਨੋਦ ਕੋਡ ਆਨੰਦ, ਫਿਰ ਤੇਰੇ ਅੰਦਰ ਪ੍ਰਭੂ ਦਾ ਨਾਦ ਹੈ, ਸੰਗੀਤ ਹੈ ਫਿਰ ਉਸਦਾ। ਬਿਨੋਦ, ਬਿਨੋਦ ਮੈਨੇ ਆਨੰਦ ਹੈ, ਕੋਡ ਆਨੰਦ। ਬਿਨੋਦ ਹਾਸੇ ਨੂੰ ਵੀ ਕਹਿੰਦੇ ਨੇ, ਬਿਨੋਦ ਖੁਸ਼ੀ ਨੂੰ ਵੀ ਕਹਿੰਦੇ ਨੇ, ਬਿਨੋਦ ਵਿਅੰਗ ਨੂੰ ਵੀ ਕਹਿੰਦੇ ਨੇ। ਕੋਡ ਆਨੰਦ, ਕਰੋੜਾਂ ਆਨੰਦ ਅੰਦਰ। ਖਿਆਲ ਕਰੋ ਕਿ ਸਤਸੰਗ ਸੁਣਦੇ ਸੁਣਦੇ ਜੇਕਰ ਇੰਨਾ ਸੁਖ, ਇੰਨਾ ਮਨ ਨੂੰ ਵਿਸਰਾਮ, ਜੇ ਇੰਨਾ ਮਨ ਨੂੰ ਆਨੰਦ ਤੁਸੀਂ ਮਹਿਸੂਸ ਕਰ ਰਹੇ ਹੋ, ਤੇ ਜਿਹੜਾ ਆਦਮੀ ਦਾ, ਜਿਸ ਵਿਅਕਤੀ ਦਾ ਪ੍ਰਵੇਸ਼ ਹੋ ਗਿਆ ਪ੍ਰੇਮ ਤੋਂ ਗਿਆਨ ਦੇ ਵਿੱਚ, ਉਹਦੇ ਅੰਦਰ ਕਿੰਨਾ ਕੁ ਆਨੰਦ ਹੋਵੇਗਾ, ਉਹਦੇ ਅੰਦਰ ਕਿੰਨੀ ਕੁ ਮਸਤੀ ਹੋਏਗੀ, ਕਿੰਨੀ ਕੁ ਠੰਡਕ, ਕਿੰਨਾ ਕੁ ਵਿਸਰਾਮ ਹੋਵੇਗਾ ਉਸਦੇ ਅੰਦਰ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਕਾੜਤ ਕੜੀਏ ਬਹੁਤ ਅਨੂਪ। ਇੱਕ ਵਾਰ ਫਿਰ ਯਾਦ ਕਰਾ ਰਹੇ ਗੁਰੂ ਨਾਨਕ ਸਾਹਿਬ, ਸ਼ਰਮ, ਸ਼ਰਮ ਕਹਿੰਦੇ ਨੇ ਮਿਹਨਤ। ਜਿਹੜਾ ਆਦਮੀ ਮਿਹਨਤ ਕਰੇਗਾ ਉਹ ਇਸ ਸਥਿਤੀ ਨੂੰ ਪਾ ਲੇਗਾ। ਇਨ ਅਦਰ ਵਰਡਸ, ਗੁਰੂ ਨਾਨਕ ਇਜ਼ ਸੇਇੰਗ ਦੈਟ ਦਿਸ ਸਟੇਟ ਆਫ ਮਾਈਂਡ ਵੇਅਰ ਦੇਰ ਇਜ਼ ਟੋਟਲ ਐਕਸਟਸੀ, ਵੇਅਰ ਦੇਰ ਇਜ਼ ਟੋਟਲ ਬਲਿਸਫੁਲਨੈਸ, ਇਜ਼ ਅਟੇਨੇਬਲ, ਉਹ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼ਰਮ ਖੰਡ ਜਿਹੜਾ ਮਿਹਨਤ ਕਰੇ, ਜਿਹੜਾ ਸਾਧਨਾ ਕਰੇ, ਜੋ ਚੱਲੇਗਾ ਸੋ ਪਾਵੇਗਾ। ਤਿੱਥੇ ਕਾੜਤ ਕੜੀਏ ਬਹੁਤ ਅਨੂ, ਮਿਹਨਤ ਕਰਕੇ, ਸਾਧਨਾ ਕਰਕੇ ਅਸੀਂ ਜੈਸੀਆਂ ਚਾਹੀਏ ਆਪਣੇ ਜੀਵਨ ਨੂੰ ਰੂਪ ਆਕਾਰ ਅਸੀਂ ਦੇ ਸਕਦੇ ਹਾਂ। ਪਰਮਾਤਮਾ ਕਰਮ ਕਰਕੇ ਜੇ ਸਾਨੂੰ ਬਣਾ ਸਕਦਾ ਹੈ, ਕਹਿੰਦੇ ਨੇ ਉਹਨੇ ਵੀ ਸ਼ਰਮ ਕੀਤਾ, ਪ੍ਰਕਿਰਤੀ ਨੇ ਸ਼ਰਮ ਕੀਤਾ ਤੇ ਤੁਹਾਨੂੰ ਬਣਾਤਾ, ਹੁਣ ਤੁਸੀਂ ਸ਼ਰਮ ਕਰ ਲਓ ਆਪਣੇ ਬਣਾਉਣ ਵਾਲੇ ਉਸ ਮਾਲਕ ਨੂੰ ਜੋ ਦਿਲਾਂ ਵਿੱਚ ਬੈਠਾ ਹੈ ਉਹਨੂੰ ਜਾਣ ਲਓ। ਕਈ ਕਹਿੰਦੇ ਨੇ ਜੀ ਅਸੀਂ ਤੁਰਦੇ ਫਿਰਦੇ ਪਾਠ ਕਰ ਲੈਂਦੇ ਹਾਂ, ਵਾਹਿਗੁਰੂ ਵਾਹਿਗੁਰੂ ਕਹਿ ਲੈਂਦੇ, ਇੰਨਾ ਇੰਨਾ ਬਹੁਤ ਨਹੀਂ ਹੈ। ਕੀ ਜ਼ਰੂਰਤ ਪਈ ਹੈ ਅਸੀਂ ਸਾਧਨਾ ਸਿੱਖੀਏ, ਕੀ ਜ਼ਰੂਰਤ ਪਈ ਹੈ ਅਸੀਂ ਇੱਕ ਥਾਂ ਤੇ ਬੈਠ ਕੇ ਚੌਕੜੀ ਲਾ ਕੇ ਤੇ ਕੁਛ ਕਰੀਏ, ਇਜ਼ ਇਟ ਨੈਸੈਸਰੀ? ਫਿਰ ਹੋਰ ਬੜੇ ਬੜੇ ਤਰਕ ਲਿਆਂਦੇ ਮਹਾਰਾਜ ਨੇ ਤੇ ਕਿਹਾ ਕੰਮ ਕਰੋ, ਹੁਣ ਅਸੀਂ ਸਮਾਧੀਆਂ ਲਾਈਏ ਕਿ ਕੰਮ ਕਰੀਏ? ਬਹਾਨੇ, ਕਿੱਡੇ ਬਹਾਨੇ। ਗੁਰੂ ਅਮਰਦਾਸ ਜੀ ਬਜ਼ੁਰਗੀ ਦੇ ਵਿੱਚ ਆ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਚ ਹਾਜ਼ਰ ਹੋਏ ਸਨ, ਬਜ਼ੁਰਗੀ ਚ। ਹੀ ਵਾਜ਼ ਨਾਟ ਯੰਗ ਐਟ ਦੈਟ ਟਾਈਮ, 70 ਦੇ ਵਿੱਚ ਉਮਰ ਆਉਂਦੀ ਪਈ ਹੈ, ਪਰ ਆਏ ਨੇ ਜਦੋਂ ਤੇ ਜਦੋਂ ਪਿਆਰ ਪਿਆ ਹੈ, ਆਏ ਸਨ ਬਾਣੀ ਸੁਣ ਕੇ ਆਪਣੇ ਘਰ ਦੀ ਉਸ ਬੇਟੀ ਬਹੂ ਦੇ ਮੁਖ ਤੋਂ ਬਾਣੀ ਸੁਣ ਕੇ, ਤੇ ਇੰਨੀ ਮਨ ਨੂੰ ਠੰਡਕ ਪਈ ਸੀ ਨਾ। ਕਹਿੰਦੇ ਕਿਸ ਦੀ ਹੈ? ਕਹਿੰਦੇ ਇਹ ਗੁਰੂ ਨਾਨਕ ਦੀ ਹੈ, ਉਹ ਅੱਜ ਹੈਣ। ਕਹਿੰਦੇ ਹਾਂ, ਉਹਨਾਂ ਦਾ ਹੀ ਸਵਰੂਪ ਹੈ, ਆ ਗਏ ਮਿਲਣ ਵਾਸਤੇ। ਪਰ ਜੂੰ ਆਏ ਤੇ ਬਸ ਫਿਰ ਉੱਥੋਂ ਦੇ ਹੀ ਹੋ ਕੇ ਰਹਿ ਗਏ। ਰਿਸ਼ਤੇ ਚ ਕਹਿੰਦੇ ਉਹ ਕੁੜਮ ਵੀ ਲੱਗਦੇ ਸਨ, ਸਮਝੀ ਵੀ ਸਨ। ਹੁਣ ਕਿੱਥੇ ਤੇ ਕਹਿੰਦੇ ਨੇ ਜਿੱਥੇ ਧੀ ਹੋਵੇ ਉੱਥੇ ਪਾਣੀ ਨਾ ਪੀਓ, ਘਰ ਉੱਚੇ ਨੀਵੇਂ, ਕਈ ਤਰ੍ਹਾਂ ਦੀਆਂ ਰੀਤੀਆਂ ਬਣੀਆਂ ਦੇ ਨੇ। ਪਰ ਕਹਿੰਦੇ ਲੋਕੀ ਕਹਿਣ ਵਾਲੇ ਕਹਿੰਦੇ ਸਨ ਕੁੜਮਾਂ ਦੇ ਬੂਹੇ ਤੇ ਬਹਿ ਗਏ ਨੇ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਕਿਸੇ ਦੀ, ਕਿਸੇ ਦੀ ਨਹੀਂ ਪਰਵਾਹ ਕੀਤੀ। ਕਹਿਣ ਵਾਲਾ ਜੋ ਮਰਜ਼ੀ ਤੂੰ ਕਹੀ ਜਾ, ਤੇਰੇ ਕੋਲ ਜ਼ਬਾਨ ਦਿੱਤੀ, ਇਹ 4 ਇੰਚ ਦੀ ਜ਼ਬਾਨ ਜਿਹੜੀ ਮੂੰਹ ਵਿੱਚ ਹੈ ਨਾ, ਬਸ ਬੜੀ ਆਜ਼ਾਦੀ, ਜੋ ਦੀ ਆਵੇ ਬੋਲੀ ਤੁਰੀ ਜਾਓ। ਚੁੱਪ ਤੇ ਰਹਿ ਨਹੀਂ ਸਕਦਾ ਆਦਮੀ, ਕੁਛ ਨਾ ਕੁਛ ਤੇ ਕਹਿਣਾ ਹੀ ਕਹਿਣਾ। ਪਰ ਉਹਨਾਂ ਨੇ ਤਨ ਮਨ ਨਾਲ ਸੇਵਾ ਕੀਤੀ, ਤਨ ਮਨ ਨਾਲ ਸਤਿਗੁਰਾਂ ਦੀ ਸੇਵਾ ਕੀਤੀ, ਦਿਨ ਰਾਤ ਇੱਕ ਕਰ ਦਿੱਤਾ। ਖਡੂਰ ਸਾਹਿਬ ਤੋਂ ਦਰਿਆ ਤੱਕ ਜਾਣਾ ਸਵੇਰ ਵੇਲੇ, ਗਾਗਰ ਭਰ ਕੇ ਲਿਆਉਣੀ ਜਲ ਦੀ ਕਿ ਸਤਿਗੁਰਾਂ ਨੂੰ ਇਸ਼ਨਾਨ ਕਰਾਉਣਾ। ਖਿਆਲ ਕਰੋ ਨਾ, ਉੱਥੇ ਖੂਹ ਹੈਗਾ, ਅੱਜ ਵੀ ਹੈਗੇ ਨੇ, ਬਥੇਰੇ ਖੂਹ ਨੇ ਅਜੇ ਵੀ। ਪਰ ਕਹਿੰਦੇ ਨੇ ਵਗਦੇ ਦਰਿਆ ਦੇ ਵਿੱਚ ਦੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਸਰੀਰ ਨੂੰ ਜ਼ਰਾ ਜ਼ਾਇਦਾ ਲਾਭ ਹੁੰਦਾ, ਤੇ ਲੰਬਾ ਡਿਸਟੈਂਸ ਚੱਲ ਕੇ ਜਾਣਾ। ਔਰ ਜਾਂਦੇ ਪਤਾ ਕਿਸ ਤਰ੍ਹਾਂ ਸੀ? ਜਿੰਨੀ ਦੇਰ ਤੱਕ ਸਤਿਗੁਰੂ ਜੀ ਦੇ ਮਕਾਨ ਦੀ ਉਹ ਬੁਰਜ ਨਜ਼ਰ ਆਉਂਦੀ ਰਹਿੰਦੀ ਸੀ ਨਾ, ਉਨੀ ਦੇਰ ਤੱਕ ਉਹ ਪੁੱਠੇ ਪੈਰ ਚੱਲਦੇ ਰਹਿੰਦੇ ਸਨ, ਪਿੱਠ ਨਹੀਂ ਸੀ ਕਰਦੇ, ਪਿੱਠ ਨਹੀਂ ਸੀ ਕਰਦੇ, ਪੁੱਠੇ ਪੈਰ ਤੁਰੇ ਜਾਣਾ। ਰਾਤ ਦਾ ਵੇਲਾ 2 ਵਜੇ ਜਾਣਾ, ਜਲ ਭਰ ਕੇ ਗਾਗਰ ਲਿਆਣੀ, ਇਸ਼ਨਾਨ ਕਰਾਉਣਾ, ਫਿਰ ਸਾਰਾ ਦਿਨ ਸੇਵਾ, ਸਤਸੰਗ, ਦੀਵਾਨ ਦੀ ਹਾਜ਼ਰੀ। ਕਿੰਨੇ ਨੇ ਇੱਕ ਰਾਤ ਵਾਪਸ ਆ ਰਹੇ ਸਨ ਕਿ ਇੱਕ ਲੁਹਾਰ ਲੁਹਾਰਨ ਦੀ ਚੌਂਪੜੀ ਦੇ ਕੋਲ ਕੁੰਡੇ ਪੈਰ ਵਿੱਚ ਲੱਗ ਗਿਆ, ਠੇਡਾ ਖਾ ਕੇ ਗਿਰ ਪਿਆ ਬਜ਼ੁਰਗ ਸਰੀਰ। ਪਰ ਗਿਰਦੇ ਗਿਰਦੇ ਇਸ ਗਾਗਰ ਨੂੰ ਸੰਭਾਲ ਲਿਆ, ਪਾਣੀ ਨਹੀਂ ਡੁੱਲਣ ਦਿੱਤਾ। ਸ਼ੋਰ ਸੁਣ ਕੇ ਅੰਦਰ ਪਤੀ ਦੀ ਜਾਗ ਖੁੱਲੀ, ਕਹਿੰਦਾ ਇਸ ਵੇਲੇ ਕੌਣ ਹੋ ਸਕਦਾ ਹੈ? ਤੇ ਪਤਨੀ ਬੜਬੜਾ ਕੇ ਕਹਿੰਦੀ ਹੈ, ਹੋਣਾ ਹੈ ਅਮਰੂ ਨਥਾਵਾਂ, ਕੁੜਮਾਂ ਦੇ ਬੂਹੇ ਆ ਕੇ ਬੈਠਾ ਹੈ। ਕੰਨ ਵਿੱਚ ਆਵਾਜ਼ ਪਈ, ਗੁੱਸਾ ਨਹੀਂ ਕੀਤਾ, ਹੱਸ ਕੇ ਕਹਿੰਦੇ ਨੇ ਚਲੀਏ, ਮੈਂ ਨਥਾਵਾਂ ਨਹੀਂ, ਨਹੀਂ ਉਹ ਤੇ ਥਾਂ ਵਾਲਾ, ਮੈਨੂੰ ਗੁਰੂ ਦੀ ਥਾਂ ਮਿਲੀ, ਮੈਨੂੰ ਗੁਰੂ ਨੇ ਆਪਣੀ ਸ਼ਰਨ ਚ ਬਿਠਾਇਆ ਹੈ, ਨਥਾਵਿਆਂ ਨੇ ਥਾਂ ਦਿੱਤਾ, ਅਨਾਥਿਆਂ ਨੇ ਮੈਨੂੰ ਸਨਾਥ ਬਣਾਇਆ, ਉਸ ਨਾਥ ਨੇ ਮੈਨੂੰ ਅਨਾਥ ਨਹੀਂ ਸਨਾਥ ਬਣਾ ਦਿੱਤਾ, ਮੈਂ ਨਥਾਵਾਂ, ਮੈਂ ਨਹੀਂ ਨਥਾਵਾਂ, ਤੂੰ ਚ ਚੱਲੀ। ਆਪ ਕਹਿ ਕੇ ਚਲੇ ਗਏ। ਕਹਿੰਦੇ ਨੇ ਪਤਾ ਨਹੀਂ ਕੀ ਹੋਇਆ, ਇਸ ਕਹਿਣ ਵਾਲੀ ਨੂੰ ਪਿੱਛੋਂ ਸੱਚਮੁੱਚ ਚੱਲੀ ਹੋ ਗਈ। ਪਤੀ ਇਹਨੂੰ ਫੜ ਕੇ ਲੈ ਗਿਆ, ਕਹਿੰਦਾ ਮਹਾਰਾਜ ਭੁੱਲ ਬਖਸ਼ਾਓ, ਗਲਤੀ ਹੋ ਗਈ, ਕਹਿ ਬੈਠੀ ਚੱਲਾ, ਕਹਿ ਬੈਠੀ ਸੀ ਮਹਾਰਾਜ ਤੁਹਾਡੇ ਇਸ ਸੇਵਕ ਨੂੰ ਕਿ ਨਥਾਵਾਂ ਹੈ, ਤੇ ਉਹਨਾਂ ਨੇ ਸਹਿਜ ਸੁਭਾਏ ਅੱਗੋਂ ਕਹਿਤਾ ਚੱਲਿਆ, ਇਹ ਚੱਲੀ, ਉਹਨਾਂ ਨੇ ਤੇ ਕਹਿ ਦਿੱਤਾ, ਉਹ ਬਚਨ ਪੂਰਾ ਹੋ ਗਿਆ, ਮੇਰੀ ਜਨਾਨੀ ਚੱਲੀ ਹੋ ਗਈ। ਬੁਲਾਇਆ, ਬੁਲਾਇਆ ਗੁਰੂ ਅੰਗਦ ਦੇਵ ਜੀ ਨੇ, ਪੁੱਛਦੇ ਨੇ ਤੁਸੀਂ ਇੰਜ ਕਿਹਾ ਸੀਗਾ? ਕਹਿੰਦੇ ਮਹਾਰਾਜ ਮੈਂ ਤੇ ਹਾਸੇ ਚ ਕਿਹਾ ਸੀ, ਮੇਰਾ ਮਨ ਤੇ ਕੁਝ ਇਹੋ ਜਿਹਾ ਸੀ ਨਹੀਂ, ਤੇ ਨਾ ਹੀ ਮੈਨੂੰ ਇਹ ਭਰੋਸਾ ਸੀ ਕਿ ਮੇਰੇ ਕਹਿਣ ਨਾਲ ਕੁਝ ਹੋ ਜਾਣਾ। ਤੇ ਅੱਗੋਂ ਮੁਸਕੁਰਾ ਕੇ ਸਤਿਗੁਰੂ ਕਹਿੰਦੇ ਨੇ, ਜੇ ਤੈਨੂੰ ਇਹ ਭਰੋਸਾ ਸੀ ਕਿ ਮੈਂ ਤੈਨੂੰ ਨਥਾਵੇਂ ਨੂੰ ਥਾਂ ਦਿੱਤੀ ਹੈ, ਤੇ ਫਿਰ ਤੈਨੂੰ ਇਹ ਭਰੋਸਾ ਨਹੀਂ ਸੀ ਕਿ ਤੇਰੀ ਬਾਣੀ ਚ ਓਨੀ ਹੀ ਤਾਕਤ ਹੈ ਜਿੰਨੀ ਮੇਰੀ ਬਾਣੀ ਚ ਤਾਕਤ ਹੈ? ਅੱਜ ਤੋਂ ਬਾਅਦ ਸੰਭਲ ਕੇ ਕਹੀ ਕਿਸੇ ਨੂੰ, ਹੁਣ ਤੇਰੀ ਬਾਣੀ ਚ, ਤੇਰੇ ਵਚਨ ਚ ਪੂਰੀ ਕਰਾਮਾਤ ਹੈ, ਇਸ ਸ਼ਕਤੀ ਨੂੰ ਵਿਅਰਥ ਨਹੀਂ ਵਰਤਣਾ, ਹੁਣ ਕਹਿ ਦੇ ਇਹਨੂੰ ਠੀਕ ਹੋ ਜਾ। ਇਹਨੇ ਪਿਆਰ ਨਾਲ ਉਹਦੇ ਸਿਰ ਤੇ ਹੱਥ ਫੇਰਿਆ, ਕਿਹਾ ਮੇਰਾ ਮਨ ਇਹ ਨਹੀਂ ਸੀ, ਮੇਰਾ ਭਾਵ ਇਹ ਨਹੀਂ ਸੀ। ਗੋਇੰਦਵਾਲ ਅੱਜ ਵੀ ਉਹ ਜਗ੍ਹਾ ਮੌਜੂਦ ਹੈ ਜਿੱਥੇ ਸਾਰੇ ਦਿਨ ਦੀ ਸੇਵਾ ਕਰਕੇ ਥੱਕਿਆ ਟੁੱਟਿਆ ਸਰੀਰ ਇਸ਼ਨਾਨ ਕਰਕੇ ਪਹਿਲੇ ਆਪਣਾ ਭਜਨ ਕਰਦੇ ਸਨ, ਆਪਣੀ ਸਾਧਨਾ ਕਰਦੇ ਸਨ ਬੈਠ ਕੇ। ਕਹਿੰਦੇ ਨੇ ਦਿਨ ਥੱਕਿਆ, ਨੀਂਦ ਪੂਰੀ ਨਾ ਹੋਈ ਹੋਣੀ, ਤੇ ਨੀਂਦ ਆਣੀ ਜਦੋਂ ਬੈਠਣਾ ਨਾ ਅਭਿਆਸ ਚ, ਤੇ ਕਹਿੰਦੇ ਇਹਨਾਂ ਨੂੰ ਨੀਂਦ ਆਣੀ। ਪਤਾ ਇਹਨਾਂ ਨੇ ਕੀ ਕੀਤਾ? ਸਿਰ ਤੋਂ ਪਗੜੀ ਉਤਾਰ ਕੇ ਆਪਣੇ ਬਿਰਧ ਸਰੀਰ ਤੇ ਆਪਣੇ ਇਹਨਾਂ ਚਿੱਟੇ ਕੇਸਾਂ ਨੂੰ ਫੜ ਕੇ ਕੁੰਡੇ ਦੇ ਨਾਲ ਲੱਕੜੀ ਦਾ ਇੱਕ ਕੁੰਠਾ ਬਣਾ ਕੇ ਨਾ ਉਸ ਕੁੰਡੇ ਨਾਲ ਬੰਨ ਦੇਣਾ, ਤੇ ਫਿਰ ਬੈਠਣਾ ਅਭਿਆਸ ਤੇ, ਕਿ ਜੇ ਹੁਣ ਨੀਂਦ ਦਾ ਝੋਕਾ ਆਵੇਗਾ ਤੇ ਕੀ ਹੋਵੇਗਾ? ਫਿਰ ਕੇਸਾਂ ਨੂੰ ਖਿੱਚ ਪਵੇਗੀ, ਨੀਂਦ ਖੁੱਲੇਗੀ। ਇੰਜ ਦਿਨ ਰਾਤ ਦੀ ਅਣਥਕ ਸੇਵਾ ਤੋਂ ਬਾਅਦ ਵੀ ਵਕਤ ਫੇਰ ਵੀ ਕੱਢ ਰਹੇ ਨੇ ਬੰਦਗੀ ਚ ਬੈਠਣ ਵਾਸਤੇ, ਸਾਧਨਾ ਚ ਬੈਠਣ ਵਾਸਤੇ। ਕਿਉਂ ਬੈਠ ਰਹੇ ਨੇ? ਇਸੇ ਕਰਕੇ ਉਹ ਸਮਝਾਉਣਾ ਚਾਹ ਰਹੇ ਕਿ ਜੇ ਅਸੀਂ ਇਸ ਗੁਰੂ ਦੇ ਦਵਾਰ ਤੇ ਪਹੁੰਚ ਕੇ ਔਰ ਹੋਣ ਵਾਲੇ ਗੁਰੂ ਗੁਰਗੱਦੀ ਤੇ ਬੈਠਣ ਵਾਲੇ ਇੰਨੀ ਉੱਚੀ ਅਵਸਥਾ ਹੋਣ ਦੇ ਬਾਵਜੂਦ ਅਸੀਂ ਜੇ ਆਪਣੀ ਸਾਧਨਾ ਵਾਸਤੇ ਇੰਨਾ ਵਕਤ ਕੱਢ ਰਹੇ ਹਾਂ, ਤੇ ਤੁਹਾਨੂੰ ਕਿੰਨਾ ਕੁ ਕੱਢਣਾ ਚਾਹੀਦਾ ਹੈ? ਸਾਧਨਾ ਬਹੁਤ ਜ਼ਰੂਰੀ ਹੈ, ਬੈਠ ਕੇ ਲਿਵ ਟਿਕਾਣਾ ਬਹੁਤ ਜ਼ਰੂਰੀ ਹੈ। ਪਰ ਜਿਹੜਾ ਬੈਠੇਗਾ ਕਾੜਤ ਕੜੀਏ ਬਹੁਤ ਅਨੂਪ, ਜਦੋਂ ਸਾਧਨਾ ਚ ਬੈਠੇਗਾ ਨਾ, ਤੇ ਇਤਨੀਆਂ ਭੀਤਰ ਤਰੱਕੀਆਂ, ਇੰਨੀਆਂ ਭੀਤਰ ਅਨੁਭੂਤੀਆਂ ਮਿਲਣਗੀਆਂ, ਸੋਚ ਵੀ ਨਹੀਂ ਸਕਦੇ। ਤਾਂਕੀਆਂ ਗੱਲਾਂ ਕਥੀਆਂ ਨਾ ਜਾਏ, ਕਹਿੰਦੇ ਅਸੀਂ ਦੱਸ ਨਹੀਂ ਸਕਦੇ, ਉਹ ਗੱਲਾਂ ਨਾਲ ਅਸੀਂ ਬਿਆਨ ਨਹੀਂ ਕਰ ਸਕਦੇ। ਜਦੋਂ ਬੰਦਾ ਅੰਦਰ ਸਾਧਨਾ ਸ਼੍ਰਮ ਕਰੇਗਾ, ਜਦੋਂ ਮਿਹਨਤ ਕਰੇਗਾ, ਜਦੋਂ ਬੰਦਗੀ ਚ ਬੈਠੇਗਾ, ਉਹਨੂੰ ਅੰਦਰ ਕੀ ਕੁਛ ਲੱਭੇਗਾ? ਜੇ ਕੋ ਕਹੇ ਪਿੱਛੇ ਪਛਤਾਏ, ਜੇ ਕੋਈ ਕਹਿਣ ਦੀ ਕੋਸ਼ਿਸ਼ ਵੀ ਕਰੇ ਕਿ ਅੰਦਰ ਕੀ ਮਿਲੇਗਾ, ਅੰਦਰ ਕੈਸਾ ਆਨੰਦ ਹੋਏਗਾ, ਕਹਿੰਦੇ ਉਹਨੂੰ ਪਛਤਾਉਣਾ ਪੈਣਾ। ਕਿਉਂ? ਕਿਆ ਤੇ ਜਾਣਾ ਨਹੀਂ, ਕਿਆ ਤੇ ਜਾਣਾ ਨਹੀਂ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿਸ ਸੁਰਤ ਨੂੰ ਤੂੰ ਜਗਾਉਣਾ ਚਾਹ ਰਿਹਾ ਹੈ, ਜਿਸ ਮਨ ਦੀ ਏਕਾਗਰਤਾ ਨੂੰ ਤੂੰ ਪਾਉਣਾ ਚਾਹ ਰਿਹਾ, ਉਹ ਏਕਾਗਰਤਾ ਤੈਨੂੰ ਅਭਿਆਸ ਵਿੱਚ ਸਾਧਨਾ 'ਚ ਬੈਠ ਕੇ ਹੀ ਨਸੀਬ ਹੋਣੀ, ਹੋਰ ਕੋਈ ਤਰੀਕਾ ਨਹੀਂ ਹੈ। ਜੇਕਰ ਤੂੰ ਮਾਲਕ ਦੀ ਸੁਰਤ ਜਗਾਉਣਾ ਚਾਹੁੰਦਾ, ਸੁਰਤ ਕਰ ਮਨੇ ਹੋਸ਼ ਕਰ, ਸੁਰਤ ਕਰ, ਸੁਰਤ ਕਰ ਦਾ ਅਰਥ ਇੱਕ ਵੀ ਹੁੰਦਾ ਹੈ, ਪਛਾਣ ਕਰ। ਪਛਾਣ ਤਾਂ ਹੀ ਹੋਏਗੀ ਨਾ। ਖਿਆਲ ਰੱਖੇ, ਇਸ ਵਕਤ ਮਨ ਬਿਖਰਿਆ ਹੈ, ਮਨ ਬਿਖਰਿਆ ਹੋਇਆ। ਬਿਖਰਿਆ ਕਿਸ ਤਰ੍ਹਾਂ? ਤੁਸੀਂ ਅੱਖ ਬੰਦ ਕਰਕੇ ਬੈਠ ਕੇ ਵੇਖੋ, ਹੁਣੇ ਆਹ ਵਿਚਾਰ ਆਇਆ, ਹੁਣੇ ਉਹ ਵਿਚਾਰ ਆਇਆ, ਹੁਣੇ ਉਹ ਖਿਆਲ ਆਇਆ, ਹੁਣੇ ਇਹ ਖਿਆਲ ਆਇਆ, ਖਿਆਲ ਹੀ ਖਿਆਲ ਨੇ, ਖਿਆਲ ਹੀ ਖਿਆਲ। ਮਨ ਬਿਖਰਿਆ, ਮਨ ਵੰਡਿਆ ਹੋਇਆ ਕਈ ਸੋਚਾਂ, ਕਈ ਵਿਚਾਰਾਂ ਦੇ ਵਿੱਚ। ਖਿਆਲ ਕਰਨਾ, ਅਸੀਂ ਝਾੜੂ ਦੇਣਾ ਹੋਏ ਤੇ ਤਿਨਕੇ ਬਿਖਰਿਆ ਆਵੇ ਝਾੜੂ, ਤੇ ਤੁਸੀਂ ਇੱਕ ਤਿਨਕਾ ਫੜ ਕੇ ਲੱਗ ਪਓ ਸਫਾਈ ਕਰਨ, ਤੇ ਕਿਵੇਂ ਹੋਵੇਗੀ? ਕੀ ਕਰੋ, ਉਸ ਬਿਖਰੇ ਝਾੜੂ ਨੂੰ ਬੰਨ ਲਓ, ਰੱਸੀ ਪੰਨ ਕੇ ਪੱਕੀ ਗੱਠ ਮਾਰ ਲਓ, ਤੇ ਫਿਰ ਜਦੋਂ ਕਰੋਗੇ ਨਾ ਸਫਾਈ, ਕਿਧਰੇ ਇੱਕ ਤਿਨਕੇ ਨਾਲ ਤੇ ਕਿਧਰੇ ਪੂਰੇ ਝਾੜੂ ਨਾਲ, ਕਿੰਨੀ ਛੇਤੀ ਸਫਾਈ ਹੋਵੇਗੀ। ਮਨ ਬਿਖਰਿਆ ਪਿਆ ਹੈ ਵਿਚਾਰਾਂ ਦੇ ਵਿੱਚ, ਮਨ ਬਿਖਰਿਆ ਪਿਆ ਹੈ ਸੰਸਾਰ ਦੇ ਵਿੱਚ। ਕਰਨਾ ਕੁਛ ਚਾਹੁੰਦੇ ਹਾਂ, ਸੋਚਦੇ ਕੁਛ ਪਏ ਹਾਂ, ਬੋਲਣਾ ਕੁਛ ਚਾਹੁੰਦੇ ਹਾਂ, ਬੋਲਦੇ ਕੁਛ ਪਏ ਹਾਂ, ਮਨ ਬਿਖਰਿਆ। ਇਸ ਬਿਖਰੇ ਮਨ ਨੂੰ ਇਕੱਠਾ ਕਰੇ, ਇਸ ਬਿਖਰੇ ਮਨ ਨੂੰ ਇਕੱਠਾ ਕਰਨਾ ਹੀ ਸੁਰਤ ਜਗਾਉਣ ਤੋਂ ਭਾਵ ਹੈ। ਤੇ ਜਦੋਂ ਮਨ ਪੂਰਾ ਇਕੱਠਾ ਹੋ ਜਾਏਗਾ, ਤੇ ਫਿਰ ਅੰਦਰੋਂ ਆਪਣੇ ਜਿਹੜੀ ਮੈਲ ਦੀ ਸਫਾਈ ਕਰਨਾ ਚਾਹੇ ਕਰ ਲਵੇ। ਫਿਰ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਕਿਰਨ ਜਿਸ ਅਵਸਥਾ ਨੂੰ ਸਿੱਧ, ਸਿੱਧ ਕੌਣ ਹੈ? ਜਿਹਦੀ ਸਾਧਨਾ ਪੂਰੀ ਹੋ ਗਈ, ਸਾਧਕ, ਸਾਧਨਾ, ਸਿੱਧ। ਜਿਹਨੇ ਸਾਧਨਾ ਪੂਰੀ ਕਰ ਲਈ ਉਹ ਸਾਧਕ ਨਹੀਂ, ਹੁਣ ਸਿੱਧ ਹੋ ਗਿਆ। ਕਹਿੰਦੇ ਜਿਸ ਤਰ੍ਹਾਂ ਸਿੱਧ ਆਦਮੀ ਜਦੋਂ ਬੈਠੇ ਤੇ ਜਿਉਂ ਬੈਠੇ ਤੇ ਬਸ, ਫਿਰ ਉਹ ਦੁਨੀਆ ਦੇ ਵਿਚਾਰਾਂ ਦੀਆਂ ਮੱਖੀਆਂ ਨਹੀਂ ਉਡਾ ਰਿਹਾ। ਅੱਖ ਬੰਦ ਕੀ ਕਰੇ ਮਹਾਰਾਜ, ਅੱਖ ਖੁੱਲੇ ਵੀ ਉਹਦੀ ਉੱਥੇ ਹੀ ਸੁਰਤ ਟਿਕੀ। ਕਬੀਰ ਸਾਹਿਬ ਕਹਿੰਦੇ ਨੇ, ਸਾਧੋ ਸਹਿਜ ਸਮਾਧੀ ਭਲੀ, ਸਾਧੋ ਸਹਿਜ ਸਮਾਧੀ ਭਲੀ, ਆਂਖ ਨਾ ਮੂੰਦੂ, ਕਾਨ ਨਾ ਰੂੰਦੂ, ਤਨਿਕ ਕਸ਼ਟ ਨਾ ਧਾਰੂ। ਹੁਣ ਤਾਂ ਮੇਰੀ ਸਹਿਜ ਸਮਾਧੀ, ਨਾ ਹੁਣ ਅੱਖਾਂ ਬੰਦ ਕਰਨੀਆਂ ਪੈ ਰਹੀਆਂ, ਨਾ ਹੁਣ ਮੈਨੂੰ ਕੰਨ ਬੰਦ ਕਰਨੇ ਪੈ ਰਹੇ, ਨਾ ਮੈਨੂੰ ਇਕਾਂਤ ਵਿੱਚ ਜਾਣ ਦੀ ਲੋੜ, ਨਾ ਮੈਨੂੰ ਕੋਈ ਕਸ਼ਟ ਕਰਨ ਦੀ ਜ਼ਰੂਰਤ। ਐਫਰਟਲੈਸਲੀ ਮਾਈ ਮਾਇੰਡ ਇਜ਼ ਇਨ ਪੀਸ, ਇਨ ਐਕਸਟਸੀ, ਇਨ ਲਵ, ਇਨ ਜੋਏ। ਇਹ ਅਵਸਥਾ ਸਿੱਧ ਦੀ ਹੈ। ਮੈਂ ਇੱਕ ਅਰਜ਼ ਕਰਦਿਆਂ, ਮਨ ਦੀ ਜਦੋਂ ਡੁਬਕੀ ਅੰਦਰ ਲੱਗਦੀ ਹੈ ਨਾ, ਇੰਨਾ ਨਸ਼ਾ ਹੈ ਉੱਥੇ, ਇੰਨਾ ਨਸ਼ਾ ਹੈ ਉੱਥੇ ਕਿ ਸ਼ਾਇਦ 6-6 ਬੋਤਲਾਂ ਸ਼ਰਾਬ ਦੀਆਂ ਪੀ ਕੇ ਵੀ ਉਹ ਨਸ਼ਾ ਨਾ ਹੁੰਦਾ ਹੋਵੇ। ਔਰ ਸ਼ਰਾਬ ਪੀਣ ਵਾਲਾ ਮੁੜ ਕੇ ਹੈਂਗਓਵਰ ਦੀ ਤਕਲੀਫ ਸਹਿੜਦਾ ਹੈ, ਦਵਾਈਆਂ ਖਾਂਦਾ, ਇਲਾਜ ਕਰਵਾਉਂਦਾ ਹੈ, ਪੀ ਪੀ ਕੇ ਸ਼ਰਾਬ, ਲੀਵਰ ਡੈਮੇਜ ਹੋ ਰਿਹਾ, ਡਾਕਟਰ ਮਨਾ ਕਰ ਰਿਹਾ, ਜਾਨ ਖਰਾਬ ਕਰ ਰਿਹਾ। ਜੋ ਹੋਤਾ ਨਸ਼ਾ ਸ਼ਰਾਬ ਮੇ ਤੋ ਕਿਉਂ ਨਾ ਝੂਮਤੇ ਪੈਮਾਨੇ, ਜਿੰਨਾ ਬੋਤਲਾਂ ਚ ਪਏ ਉਹ ਬੋਤਲਾਂ ਨੂੰ ਝੂਮਣਾ ਚਾਹੀਦਾ ਸੀ। ਕਹਿੰਦੇ ਜੇ ਨਸ਼ਾ ਇਹਨਾਂ ਵਿੱਚ ਹੁੰਦਾ, ਇਹ ਸ਼ਰਾਬ ਤੈਨੂੰ ਬੇਹੋਸ਼ ਬਣਾਉਂਦੀ ਹੈ। ਇਸੇ ਕਾਰਨ ਦੁਨੀਆਂ ਦੇ ਹਰ ਧਰਮ ਨੇ ਸ਼ਰਾਬ ਦਾ ਵਿਰੋਧ ਕੀਤਾ ਹੈ। ਹੋਰ ਕਿਸੇ ਗੱਲ ਤੇ ਰਾਜੀ ਹੋਣ ਨਾ ਹੋਣ, ਇਸ ਗੱਲ ਤੇ ਸਾਰੇ ਰਾਜੀ ਨੇ, ਜਿੰਨੀ ਪੀਏਗਾ ਉਹਨਾਂ ਅੰਦਰ ਬੇਹੋਸ਼ ਹੋਏਗਾ, ਜਿੰਨਾ ਬੇਹੋਸ਼ ਹੋਏਗਾ ਉਨੀ ਜ਼ਿੰਦਗੀ ਨੂੰ ਬੇਕਾਰ ਗਵਾਏਗਾ, ਔਰ ਜਿੰਨੀ ਜ਼ਿੰਦਗੀ ਬੇਕਾਰ ਹੋ ਜਾਏਗੀ ਮੌਤ ਉਨੀ ਨੇੜੇ। ਕਿੰਨਾ ਕੁਛ ਗਵਾ ਲਿਆ ਇਸ ਬੰਦੇ ਨੇ। ਪਰ ਨਾਮ ਦੀ ਸ਼ਰਾਬ ਵੀ ਹੈ ਇੱਕ, ਪ੍ਰਭੂ ਦੇ ਧਿਆਨ ਦੀ ਵੀ ਸ਼ਰਾਬ ਹੈ ਇੱਕ। ਜਿਹੜਾ ਇਹ ਪੀਏ ਉਹ ਬੇਹੋਸ਼ ਨਹੀਂ, ਉਹ ਹੋਰ ਹੋਸ਼ ਵਿੱਚ ਆ ਜਾਂਦਾ ਹੈ। ਜਿੰਨਾ ਨਸ਼ਾ ਲਏ ਅੰਦਰ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਲਾਈਨ ਸਾਰਿਆਂ ਨੂੰ ਯਾਦ ਹੈ, ਪਰ ਕਦੀ ਦਿਲ ਵਿੱਚ ਇਹ ਖਿਆਲ ਨਹੀਂ ਆਉਂਦਾ ਕਿ ਉਸ ਖੁਮਾਰੀ ਨੂੰ ਅਸੀਂ ਤਾਂ ਜਾਣਿਆ ਨਹੀਂ। ਕਦੀ ਮਨ ਵਿੱਚ ਚਾਹ ਨਹੀਂ ਉੱਠਿਆ ਕਿ ਉਹ ਖੁਮਾਰੀ ਮੈਨੂੰ ਵੀ ਮਿਲ ਜਾਵੇ। ਕਦੀ ਤੇਰੇ ਹੱਥ ਜੁੜੇ ਅਰਦਾਸ ਵਾਸਤੇ ਕਿ ਇਹ ਬਾਬਾ ਮੈਨੂੰ ਉਹ ਖੁਮਾਰੀ ਦੇ ਦੇ। ਖੁਮਾਰੀ ਸ਼ਬਦ ਬੜਾ ਸੁੰਦਰ ਹੈ, ਇੱਕ ਹੈ ਹੋਸ਼, ਇੱਕ ਹੈ ਬੇਹੋਸ਼। ਖੁਮਾਰੀ ਕੀ ਹੈ? ਨਾ ਪੂਰਾ ਬੇਹੋਸ਼ ਹੈ, ਨਾ ਪੂਰੀ ਹੋਸ਼ ਵਿੱਚ ਹੈ, ਖੁਮਾਰੀ ਹੈ। ਨਾ ਪੂਰਾ ਹੋਸ਼ ਵਿੱਚ ਹੈ, ਨਾ ਪੂਰਾ ਬੇਹੋਸ਼ ਹੈ, ਖੁਮਾਰੀ ਹੈ, ਖੁਮਾਰੀ। ਦਾਸਤਾਨੇ ਲੈਲਾ ਮਜਨੂੰ ਦੀ ਇਹ ਕਥਾ ਇੱਕ ਵਾਰ ਲੈਲਾ ਆਪਣੇ ਪਿਆਰੇ ਆਸ਼ਿਕ ਮਜਨੂੰ ਦੇ ਪਿਆਰ ਵਿੱਚ ਇੰਝ ਖੋਈ ਮਜਨੂੰ ਮਜਨੂੰ ਕਰਦੀ ਰੇਗਿਸਤਾਨ ਦੇ ਟਿੱਲਿਆਂ 'ਚ ਰੇਗਿਸਤਾਨ ਦੀ ਰੇਤ ਵਿੱਚ ਭਟਕਦੀ ਫਿਰ ਰਹੀ ਸੀ ਕਿ ਉਸ ਰੇਗਿਸਤਾਨ ਦੇ ਵਿੱਚ ਇੱਕ ਮੌਲਵੀ ਸਾਹਿਬ ਕੱਪੜਾ ਵਿਛਾ ਕਰਕੇ ਨਮਾਜ਼ ਅਦਾ ਕਰ ਰਹੇ ਸੀ ਔਰ ਲੈਲਾ ਕਹਿੰਦੇ ਨੇ ਆਪਣੀ ਇਸ ਪਿਆਰ ਦੀ ਬੇਹੋਸ਼ੀ ਦੇ ਵਿੱਚ ਮੌਲਵੀ ਦੇ ਉਸ ਪਵਿੱਤਰ ਕੱਪੜੇ ਦੇ ਉੱਤੇ ਪੈਰ ਰੱਖ ਕੇ ਲੰਘ ਗਈ ਗੁੱਸੇ 'ਚ ਉੱਠ ਖਲੋਤਾ ਮੌਲਵੀ ਕਹਿੰਦਾ ਹੈ ਇਹ ਕਾਫਰ ਔਰਤ ਤੂੰ ਕਾਬਾ ਸ਼ਰੀਫ ਦੀ ਇਸ ਤਸਵੀਰ ਦੇ ਉੱਪਰ ਪੈਰ ਰੱਖ ਕੇ ਨਿਕਲ ਗਈ ਇਹ ਕਾਫਰ ਔਰਤ ਤੇਰੇ ਪੈਰ ਕੱਟ ਦੇਣੇ ਚਾਹੀਦੇ ਤੂੰ ਦੇਖ ਨਹੀਂ ਰਹੀ ਮੈਂ ਨਮਾਜ਼ ਅਦਾ ਕਰ ਰਿਹਾ ਸੀ ਲੈਲਾ ਕਹਿੰਦੇ ਠਿਟਕੀ ਅੱਖ ਖੋਲੀ ਪਰਤ ਕੇ ਵੇਖਦੀ ਮਾਜਰਾ ਸਮਝ ਆਇਆ ਪਾਸ ਜਾ ਕੇ ਕਹਿੰਦੀ ਹੈ ਗੁਸਤਾਖੀ ਮਾਫ ਮੌਲਵੀ ਸਾਹਿਬ ਮੈਂ ਤੇ ਇੱਕ ਬੰਦੇ ਦੇ ਪਿਆਰ ਵਿੱਚ ਖੋ ਗਈ ਕਿ ਮੈਨੂੰ ਤੂੰ ਬੰਦਗੀ ਕਰਦਾ ਨਜ਼ਰ ਨਹੀਂ ਆਇਆ ਤੂੰ ਕਿਹੋ ਜਿਹੇ ਮਾਲਕ ਦੀ ਬੰਦਗੀ ਕਰ ਰਿਹਾ ਸੀ ਕਿ ਤੈਨੂੰ ਮੈਂ ਨਜ਼ਰ ਆ ਗਈ ਹਾਂ ਮੈਂ ਉਸ ਰੱਬ ਦੀ ਬੰਦਗੀ ਨਹੀਂ ਕਰ ਰਹੀ ਮੈਂ ਇੱਕ ਇਨਸਾਨ ਦੀ ਪਿਆਰ ਦੇ ਵਿੱਚ ਮੈਂ ਪਾਗਲ ਸੀ ਮੈਨੂੰ ਤੂੰ ਨਜ਼ਰ ਨਹੀਂ ਆਇਆ ਤੂੰ ਕਿਹੋ ਜਿਹਾ ਰੱਬ ਨਾਲ ਪਿਆਰ ਕਰਨਾ ਹੈ ਕਿ ਮੈਂ ਤੈਨੂੰ ਨਜ਼ਰ ਆ ਗਈ ਹਾਂ ਫਿਰ ਤੇਰੇ ਪਿਆਰ ਨਾਲੋਂ ਮੇਰਾ ਪਿਆਰ ਉੱਚਾ ਹੈ ਹੀਰ ਰਾਂਝੇ ਦੀ ਵੀ ਕਥਾ ਕੁਝ ਇਹੋ ਜਿਹੀ ਪਿਆਰ ਦੀ ਬੇਹੋਸ਼ੀ ਹੈ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਸੱਦੋ ਨੀ ਮੈਨੂੰ ਧੀ ਦੋ ਰਾਂਝਾ ਤੇ ਹੀਰ ਨਾ ਆਖੋ ਕੋਈ ਕਹਿੰਦੇ ਹੁਣ ਨਾ ਮੈਨੂੰ ਹੀਰ ਮੈਂ ਰਾਂਝਾ ਹੀ ਹੋ ਗਈ ਜੇ ਇੱਕ ਹੀਰ ਰਾਂਝੇ ਦੇ ਪਿਆਰ ਵਿੱਚ ਇੰਨਾ ਖੋ ਜਾਂਦੀ ਹੈ ਕਿ ਆਪ ਰਾਂਝਾ ਬਣ ਜਾਂਦੀ ਹੈ ਤੇ ਫਿਰ ਯਕੀਨ ਜਾਣਨਾ ਜੇ ਭਗਤ ਕੋਈ ਭਗਵਾਨ ਦੇ ਪਿਆਰ 'ਚ ਖੋ ਜਾਏ ਤੇ ਭਗਵਾਨ ਹੀ ਹੋ ਜਾਏਗਾ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਛ ਨਾ ਹੈ ਜਲਤੇ ਉਪਜੇ ਤਰੰਗ ਜਿਉਂ ਜਲ ਹੀ ਵਿਖੇ ਸਮਾ ਹੈ ਬੰਦਗੀ ਬੰਦਗੀ ਦੀ ਹੋਸ਼ ਬੇਹੋਸ਼ੀ ਨਹੀਂ ਬੰਦਗੀ ਦੀ ਤੇ ਖੁਮਾਰੀ ਹੁੰਦੀ ਖੁਮਾਰੀ ਮਤਲਬ ਤੁਰਿਆ ਫਿਰਦਾ ਦੁਨੀਆਂ ਵਿੱਚ ਪਰ ਫਿਰ ਵੀ ਗੁਆਚਿਆ ਹੀ ਹੋਇਆ ਆਪਣੀ ਅੰਦਰ ਦੀ ਦੁਨੀਆਂ 'ਚ ਆਪਣੀ ਇਹ ਖੁਮਾਰੀ ਕਦੀ ਆਇਆ ਮਨ ਵਿੱਚ ਖਿਆਲ ਕਿ ਅਸੀਂ ਆਲਟਰਨੇਟ ਡੇਜ਼ ਐਂਡ ਆਲਟਰਨੇਟ ਮੰਥਸ ਤੇ ਅਰਦਾਸ ਜਿੰਨੀ ਵਾਰੀ ਵੀ ਕਰਾਉਂਦੇ ਹਾਂ ਜਾਂ ਆਪ ਕਰਨੇ ਆ ਵੀ ਆਲਵੇਜ਼ ਹੈਵ ਸਮ ਲਿਸਟ ਵੀ ਹੈਵ ਸਮ ਲਿਸਟ ਆਈ ਨੀਡ ਦਿਸ ਆਈ ਨੀਡ ਦੈਟ ਆਈ ਨੀਡ ਦਿਸ ਆਈ ਨੀਡ ਦੈਟ ਮੈਂ ਕਈ ਵਾਰੀ ਕਹਿੰਦੀ ਹਾਂ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਹੈ ਕਿ ਵੀ ਮੈਂ ਤੇ ਆਪਣੇ ਮਿਹਨਤ ਨਾਲ ਸ਼ਾਇਦ ਨਾ ਪ੍ਰਾਪਤ ਕਰ ਸਕਾਂ ਚਲੋ ਰੱਬ ਦੇ ਜਾ ਕੇ ਅਰਦਾਸ ਕਰ ਲਈ ਵੀ ਰੱਬ ਦੀ ਕਿਰਪਾ ਨਾਲ ਹੀ ਮਿਲ ਜਾਵੇ ਮੈਨੂੰ ਮਨ ਦਾ ਲਾਲਚ ਸਿਰਫ ਲਾਲਚ ਮੈਂ ਕਈ ਵਾਰੀ ਹੱਸਦੀ ਹਾਂ ਕੋਈ ਕਹਿ ਦੇਵੇ ਕਿ ਜੋ ਵੀ ਤੂੰ ਮੰਗੇਗਾ ਦੁਨੀਆਂ ਦਾ ਉਹ ਤੈਨੂੰ ਕੁਛ ਨਹੀਂ ਮਿਲਣਾ ਹਾਂ ਰੱਬ ਦੀ ਅਰਦਾਸ ਜੇ ਰੱਬ ਕੋਲੋਂ ਰੱਬ ਨੂੰ ਮੰਗੇਗਾ ਤਾਂ ਜ਼ਰੂਰ ਮਿਲ ਜਾਏਗਾ ਮੇਰਾ ਖਿਆਲ ਅਰਦਾਸਾਂ ਦੀ ਜਿਹੜੀ ਲੰਬੀ ਲਿਸਟ ਹੁੰਦੀ ਨਾ ਮੇਰਾ ਵੀ ਨਾਂ ਬੋਲ ਦੇਣਾ ਜੀ ਮੇਰੀ ਵੀ ਅਰਜ਼ ਕਹਿ ਦੇਣਾ ਜੀ ਮੇਰੀ ਵੀ ਅਰਜ਼ ਕਹਿ ਦੇਣਾ ਜੀ ਉਹ ਬੜੀ ਛੋਟੀ ਹੋ ਜਾਏਗੀ ਲਿਮਿਟਡ ਹੋ ਜਾਏਗੀ ਕਿਉਂਕਿ ਇਹੋ ਜਿਹੇ ਪ੍ਰੇਮੀ ਬੜੇ ਥੋੜ੍ਹੇ ਨੇ ਜਿਹੜੇ ਪਰਮਾਤਮਾ ਕੋਲੋਂ ਦਾਤੇ ਕੋਲੋਂ ਦਾਤਾ ਨਹੀਂ ਦਾਤੇ ਕੋਲੋਂ ਦਾਤੇ ਨੂੰ ਚਾਹ ਰਹੇ ਨੇ ਪਰ ਯਕੀਨ ਜਾਣਨਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹੋ ਕਦੀ ਚਾਹੋ ਤੇ ਸਹੀ ਉਸ ਮਾਲਕ ਨੂੰ ਜੇਕਰ ਨਾ ਮਿਲੇ ਤੇ ਤੰਗ ਕਹਿਣਾ ਕਦੀ ਮੰਗ ਤੇ ਉਠਾ ਉਸ ਪ੍ਰਭੂ ਦੀ ਜੇ ਤੈਨੂੰ ਨਾ ਦਰਸ਼ਨ ਦੇਵੇ ਤੇ ਤਾਂ ਕਹਿਣਾ ਸ਼ਾਇਰ ਕਹਿੰਦਾ ਤੁਮਨੇ ਚਾਹਾ ਨਹੀਂ ਮੈਂ ਮਿਲਾ ਵੀ ਨਹੀਂ ਤੁਮਨੇ ਖੋਜਾ ਨਹੀਂ ਮੈਂ ਦਿਖਾ ਵੀ ਨਹੀਂ ਮੈਂ ਵੋ ਮਹਿਮਾਂ ਹੂੰ ਜੋ ਬਿਨ ਬੁਲਾਏ ਹੋਏ ਕਹੀਂ ਨਾ ਗਿਆ ਕਭੀ ਨਾ ਗਿਆ ਉਤਰਾ ਸਾਗਰ ਮੈਂ ਉਸਕੋ ਹੀ ਮੋਤੀ ਮਿਲਾ ਖੋਜ ਜਿਸਨੇ ਵੀ ਕੀ ਮੈਂ ਉਸੀ ਕੋ ਮਿਲਾ ਖੋਜੇ ਤੇ ਸਹੀ ਕੋਈ ਜੋ ਖੋਜੈ ਸੋ ਪਾਵੇ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਗੁਰੂ ਨਾਨਕ ਸਾਹਿਬ ਇਸ ਗਿਆਨ ਖੰਡ ਵਿੱਚ ਪ੍ਰਵੇਸ਼ ਵਾਸਤੇ ਕਹਿ ਰਹੇ ਨੇ ਕਰਮ ਸ਼੍ਰਮ ਮਿਹਨਤ ਸਾਧਨਾ ਇਹ ਸਾਧਨਾ ਦੇ ਬਾਰੇ ਜੇਕਰ ਅਸੀਂ ਕੁਛ ਕਹਿਣਾ ਚਾਹੀਏ ਤਾਂ ਕਹਿੰਦੇ ਅਸੀਂ ਕੁਛ ਨਹੀਂ ਕਹਿ ਸਕਦੇ। ਤਿੱਥੇ ਹੋਰ ਨਾ ਕੋਈ ਹੋਰ ਸਾਧਨਾ ਨੇ ਤੈਨੂੰ ਮਨ ਦੀ ਉਸ ਅਵਸਥਾ ਤੇ ਪਹੁੰਚਾ ਦੇਣਾ ਕਿ ਜਦੋਂ ਅੰਦਰ ਝਾਤੀ ਮਾਰੇਗਾ ਪਿਆਰਾ ਹੀ ਪਿਆਰਾ ਉਹ ਨਿਰੰਕਾਰ ਹੀ ਨਿਰੰਕਾਰ ਨਜ਼ਰ ਆਵੇਗਾ, ਹੋਰ ਕੋਈ ਆਵੇਗਾ ਹੀ ਨਹੀਂ। ਤਿੱਥੇ ਜੋਧ ਮਹਾਬਲ ਸੂਰ, ਤੁਸੀਂ ਕਹੋਗੇ ਅੰਦਰ ਦੇ ਜਗਤ ਵਿੱਚ ਇਹ ਜੋਧੇ ਕਿੱਥੋਂ ਆ ਗਏ? ਸੱਚ ਜਾਣਨਾ ਜਿਸਨੇ ਆਪਣੇ ਕਾਮ ਕ੍ਰੋਧ ਤੇ ਜਿੱਤ ਪਾਈ ਅਸਲ ਜੋਧਾ ਉਹੀ ਹੈ। ਜਿਸਨੇ ਆਪਣੇ ਅਹੰਕਾਰ ਨੂੰ ਫਤਿਹ ਕਰ ਲਿਆ ਮਹਾਬਲੀ ਉਹੀ ਹੈ। ਜਿਸਨੇ ਆਪਣੀ ਇੰਦਰੀਆਂ ਤੇ ਸੈਂਸ ਆਰਗਨਸ ਤੇ ਵਿਜੇ ਪ੍ਰਾਪਤ ਕੀਤੀ ਸੂਰਵੀਰ ਉਹੀ ਹੈ। ਬਾਣੀ ਚ ਮਹਾਰਾਜ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਜਾ ਕਾ ਸਤਿਗੁਰ ਪੂਰਾ। ਸੂਰਵੀਰ ਕੌਣ ਹੈ? ਕੌਣ ਹੈ ਬਲੀ? ਸੂਰਵੀਰ ਉਹ ਜਿਸਨੇ ਆਪਣੀ ਮੌਤ ਨੂੰ ਵੀ ਫਤਿਹ ਕੀਤਾ ਹੈ। ਮੌਤ ਦੇ ਤੇ ਸਾਰੇ ਗੁਲਾਮ ਬਣੇ ਬੈਠੇ ਨੇ, ਡਰਦੇ ਹੀ ਰਹਿੰਦੇ ਨੇ। ਕਿੰਨੇ ਨੇ ਸਿਕੰਦਰ ਦੀ ਮੁਲਾਕਾਤ ਇੱਕ ਸੰਤ ਨਾਲ ਹੋਈ। ਮੁਲਾਕਾਤ ਕੁਝ ਇੰਜ ਨਹੀਂ ਕਿ ਉਹ ਬੜੀ ਸ਼ਰਧਾ ਪਿਆਰ ਨਾਲ ਗਿਆ ਸੀ, ਅਸਲ ਚ ਉਹਨੇ ਨਾ ਸੰਤ ਨੂੰ ਭੇਜੇ ਸੀ ਸੁਣੇ ਫਕੀਰ ਨੂੰ ਆ ਮੈਨੂੰ ਆ ਕੇ ਮਿਲ ਜਾ। ਫਕੀਰ ਕਹਿੰਦਾ ਜਵਾਬ ਦਿੱਤਾ ਮੈਂ ਤੇਰੇ ਕੋਲੋਂ ਕੀ ਲੈਣਾ ਜੋ ਮੈਂ ਤੇਰੇ ਕੋਲ ਜਾਵਾਂ, ਜੇ ਤੈਨੂੰ ਕੁਝ ਲੋੜ ਹੈ ਤਾਂ ਤੂੰ ਆ ਜਾ ਮੇਰੇ ਕੋਲ। ਫਕੀਰ ਦੀ ਫਕੀਰੀ ਤੇ ਫਿਰ ਇਹੋ ਹੀ ਹੈ ਨਾ ਮਹਾਰਾਜ। ਪਰ ਕਈ ਵਾਰ ਅੱਜ ਕੱਲ੍ਹ ਦੇ ਸੋ ਕਾਲਡ ਸੰਤ ਬਾਬੇ ਅਮੀਰ ਚੇਲਾ ਆ ਜਾਏ ਤੇ ਉਹਦੇ ਵਾਸਤੇ ਖਾਸ ਪ੍ਰਸ਼ਾਦ ਤੇ ਖਾਸ ਅਰਦਾਸ ਹੁੰਦੀ ਹੈ, ਮਾੜਾ ਆ ਜਾਵੇ ਤੇ ਮਹਾਰਾਜ ਸੁੱਤੇ ਪਏ ਨੇ ਇਸ ਵੇਲੇ, ਫਿਰ ਆਇਓ। ਜਦੋਂ ਮੈਂ ਦੇਖਦੀ ਹਾਂ ਨਾ ਕਈ ਵਾਰ ਕੁਝ ਇੱਕ ਸੰਤ ਵੇਸ਼ ਦੇ ਵਿੱਚ ਲੋਕਾਂ ਨੂੰ, ਪਰ ਕੋਈ ਪੋਲੀਟੀਕਲ ਨੇਤਾ ਆ ਜਾਏ ਤਾਂ ਉਹਦੇ ਅੱਗੇ ਪਿੱਛੇ ਤੁਰਦੇ ਪਏ ਨੇ ਵੀ ਕੋਈ ਜ਼ਮੀਨ ਅਲਾਟ ਕਰਾ ਲਈਏ ਡੇਰੇ ਦੇ ਨਾਂ ਦੇ ਉੱਤੇ ਜਾਂ ਕੁਝ ਹੋਰ ਬਣਵਾ ਲਈਏ, ਦੂਜਾ ਗੁਰਦੁਆਰਾ ਜਿਹੜਾ ਵੱਡਾ ਬਣ ਗਿਆ ਹੁਣ ਮੈਂ ਵੀ ਥੋੜ੍ਹਾ ਹੋਰ ਵੱਡਾ ਬਣਵਾ ਲਵਾਂ। ਮੈਨੂੰ ਉਸ ਵੇਲੇ ਲੱਗਦਾ ਹੈ ਮੈਂ ਕਿਹਾ ਵਾਹ ਭਾਈ ਵਾਹ, ਇੱਕ ਇਹ ਵੀ ਹੈ ਤੇ ਇੱਕ ਉਹ ਵੀ ਨੇ। ਫਕੀਰਾ ਫਕੀਰੀ ਦੂਰ ਹੈ ਜਿਤਨੀ ਕਿ ਲੰਬੀ ਖਜੂਰ, ਫਕੀਰਾ ਫਕੀਰੀ ਦੂਰ ਹੈ ਜਿਤਨੀ ਲੰਬੀ ਖਜੂਰ, ਚੜ੍ਹੇ ਤੋ ਚਾਖੇ ਪ੍ਰੇਮ ਰਸ ਨਹੀਂ ਤੋ ਚੱਕਣਾ ਚੂਰ। ਖਜੂਰ ਦਾ ਪੇੜ ਬਹੁਤ ਲੰਬਾ, ਖਜੂਰ ਦੇ ਫਲ ਬੜੇ ਮਿੱਠੇ, ਪਰ ਜਿਹੜਾ ਮਿਹਨਤ ਕਰਕੇ ਉਸ ਉਚਾਈ ਤੇ ਚੜ੍ਹੇ ਰਸ ਚੱਖੇਗਾ, ਤੇ ਜੇ ਉਸ ਉਚਾਈ ਤੇ ਚੜ੍ਹਨ ਲੱਗਿਆ ਕਿਧਰੇ ਡਿੱਗ ਪਿਆ ਤੇ ਚੱਕਣਾ ਚੂਰ। ਫਕੀਰ ਨੇ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਆ ਸਕਦਾ। ਸਿਕੰਦਰ ਗੁੱਸੇ ਵਿੱਚ ਆਇਆ, ਜਾ ਕੇ ਗੁੱਸੇ 'ਚ ਨਾ ਰਾਮ ਨਾ ਸਲਾਮ ਨਾ ਕਲਾਮ ਤਲਵਾਰ ਕੱਢ ਲਈ ਤੇ ਕਹਿੰਦਾ ਤੂੰ ਜਾਣਦਾ ਨਹੀਂ ਮੈਨੂੰ, ਤੂੰ ਮੈਨੂੰ ਨਾ ਕਿਵੇਂ ਕਰ ਦਿੱਤੀ। ਫਕੀਰ ਕਹਿੰਦੇ ਨੇ ਸਰਦੀਆਂ ਦੀ ਧੁੱਪ ਮਾਣ ਰਿਹਾ ਸੀ, ਨਦੀ ਦੇ ਕਿਨਾਰੇ ਤੇ ਲੇਟਿਆ, ਅੱਖ ਖੋਲੀ, ਕਹਿੰਦਾ ਹਾਂ ਮੈਂ ਜਾਣਦਾ ਤੈਨੂੰ ਕਿ ਤੂੰ ਕੌਣ ਹੈ, ਮਿੱਟੀ ਦਾ ਇੱਕ ਜ਼ਰਾ ਹੈ ਬਸ, ਮੈਂ ਜਾਣਦਾ ਬਿਲਕੁਲ ਜਾਣਦਾ ਕਿ ਤੂੰ ਕੌਣ, ਤੂੰ ਮਿੱਟੀ ਦਾ ਇੱਕ ਜ਼ਰਾ ਹੈ। ਸਿਕੰਦਰ ਨੇ ਕਿਹਾ ਮੇਰੀ ਚਮਚਮਾਂ ਦੀ ਤਲਵਾਰ ਨਹੀਂ ਦੇਖ ਰਿਹਾ, ਇੱਕ ਵਾਰ 'ਚ ਮੈਂ ਤੇਰੀ ਗਰਦਨ ਕੱਟ ਦਿਆਂਗਾ, ਇੱਕ ਵਾਰ ਵਿੱਚ ਮੈਂ ਤੈਨੂੰ ਮਾਰ ਦਿਆਂਗਾ। ਫਕੀਰ ਕਹਿੰਦੇ ਖਿਲ ਖਿਲਾ ਕੇ ਹੱਸ ਪਿਆ, ਕਹਿੰਦਾ ਮਰੇ ਨੂੰ ਕੀ ਮਾਰੇਗਾ, ਤੇ ਬਾਕੀ ਜੇ ਤੂੰ ਮਾਰਨਾ ਹੈ ਤੇ ਮਾਰ ਕੇ ਵੇਖ ਲੈ, ਪਰ ਯਾਦ ਨਹੀਂ ਇਸ ਤਲਵਾਰ ਨਾਲ ਮੇਰੀ ਗਰਦਨ ਤੇ ਕੱਟ ਸਕਦੀ ਹੈ ਪਰ ਇਸ ਤਲਵਾਰ ਨਾਲ ਮੇਰੀ ਮੌਤ ਨਹੀਂ ਹੋ ਸਕਦੀ, ਕਿਉਂਕਿ ਜੋ ਮੇਰਾ ਅਸਲ ਸਵਰੂਪ ਹੈ ਮੈਂ ਉਸ ਨੂੰ ਜਾਣ ਲਿਆ ਹੈ। ਨਾ ਕਿਛ ਆਏਬੋ ਨਾ ਕਿਛ ਜਾਏਬੋ ਰਾਮ ਕੀ ਦੁਹਾਈ ਹੈ। ਮੈਂ ਆਪਣੇ ਉਸ ਨਿਜਾਨੰਦ ਆਤਮ ਸਰੂਪ ਨੂੰ ਜਾਣਿਆ ਜਿਹਦੀ ਕਦੀ ਮੌਤ ਨਹੀਂ ਹੁੰਦੀ। ਹੋਪ ਮਧ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ ਬਾਹਰ ਪੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ ਕਾਹੇਰੇ ਬਨ ਖੋਜਣ ਜਾਈ। ਤੇ ਮੈਂ ਆਪਣਾ ਆਪਾ ਚੀਨਿਆ, ਆਪਣੇ ਆਪੇ ਚ ਆਪਣੇ ਰਾਮ ਨੂੰ ਚੀਨਿਆ, ਹੁਣ ਕੀ ਡਰਾਨਾ ਮੈਨੂੰ, ਮਾਰ ਲੈ, ਬਟ ਆਈ ਵਿਲ ਬੀ ਆਲਸੋ ਵਿਟਨੈਸਿੰਗ ਦ ਡੈਥ ਆਫ ਦਿਸ ਬਾਡੀ ਬਿਕੋਜ਼ ਆਈ ਐਮ ਨਾਟ ਬਾਡੀ, ਦਿਸ ਬਾਡੀ ਇਜ ਜਸਟ ਮਾਈ ਸੈਲਫ। ਜਿਹਦੇ ਚ ਰਹਿ ਰਿਹਾ ਵਾ ਮੈਂ। ਕਹਿੰਦੇ ਸਿਕੰਦਰ ਦੇ ਹੱਥੋਂ ਤਲਵਾਰ ਡਿੱਗ ਪਈ, ਜਿਸ ਨੂੰ ਮੌਤ ਡਰਾ ਨਾ ਸਕੇ ਉਸ ਬੰਦੇ ਨੂੰ ਕਿਵੇਂ ਡਰਾਓਗੇ ਤੁਸੀਂ, ਕਿਵੇਂ ਡਰਾਓਗੇ। ਸਿਕੰਦਰ ਗੋਡਿਆਂ ਭਾਰ ਡਿੱਗ ਪਿਆ, ਕਹਿੰਦਾ ਹੈ ਮੇਰੇ ਕੋਲ ਸਭ ਕੁਛ ਹੈ, ਅੱਧੀ ਤੋਂ ਜ਼ਿਆਦਾ ਦੁਨੀਆਂ ਦਾ ਮੈਂ ਮਾਲਕ ਬਣ ਚੁੱਕਾ, ਪਰ ਮੇਰੇ ਕੋਲ ਤੇਰੇ ਵਰਗੀ ਮਸਤੀ ਨਹੀਂ ਹੈ, ਇਹ ਮੈਨੂੰ ਕਿਵੇਂ ਮਿਲ ਜਾਏ ਮੈਨੂੰ ਇਹ ਦੱਸ ਦੇ। ਖਿਆਲ ਕਰਨਾ ਇੱਥੇ ਵੀ ਸਿਕੰਦਰ ਦੀ ਖੋਜ ਨਹੀਂ, ਸਿਕੰਦਰ ਦਾ ਲਾਲਚ ਕੰਮ ਆ ਰਿਹਾ। ਉਹ ਕਹਿੰਦਾ ਬਾਕੀ ਦੁਨੀਆਂ 'ਤੇ ਮੈਂ ਜਿੱਤ ਹੀ ਲਈ ਹੈ, ਹੁਣ ਜ਼ਰਾ ਰੱਬ ਨੂੰ ਵੀ ਮੈਂ ਜਿੱਤ ਲਵਾਂ। ਪਰ ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਫਕੀਰ ਕਹਿੰਦਾ ਚੰਗੀ ਗੱਲ ਹੈ, ਤੇ ਜਿੱਤ ਤੂੰ ਹੀ ਮੇਰੀ ਇਸ ਮਸਤੀ ਨੂੰ ਚਾਹੁੰਦਾ ਹੈ, ਤੇ ਆ ਫਿਰ, ਇਹ ਰੇਤ ਦਾ ਕਿਨਾਰਾ ਬਹੁਤ ਵੱਡਾ ਹੈ, ਤੈਨੂੰ ਵੀ ਜਗ੍ਹਾ ਮਿਲ ਜਾਏਗੀ, ਇੱਥੇ ਬੈਠ, ਇੱਥੇ ਸੰਗ ਕਰਨਾ ਪੈਣਾ ਹੈ। ਸਿਕੰਦਰ ਕਹਿੰਦਾ ਉਹਦੀ ਤਾਂ ਮੇਰੇ ਕੋਲ ਫੁਰਸਤ ਨਹੀਂ, ਮੈਂ ਭਾਰਤ ਜਿੱਤਣ ਚੱਲਿਆ ਵਾਂ, ਹਿੰਦੁਸਤਾਨ ਜਿੱਤਣ ਚੱਲਿਆ, ਵਾਪਸ ਜਦ ਆਵਾਂਗਾ ਨਾ ਫਿਰ ਮੈਂ ਜ਼ਰੂਰ ਇਸ ਗਿਆਨ ਦੀ ਪ੍ਰਾਪਤੀ ਤੇਰੇ ਕੋਲੋਂ ਕਰਾਂਗਾ। ਫਕੀਰ ਹੱਸ ਪਿਆ, ਕਹਿੰਦਾ ਜੇ ਤੂੰ ਹੁਣ ਨਹੀਂ ਕਰ ਸਕਿਆ ਤੇ ਤੂੰ ਫਿਰ ਵੀ ਕਦੀ ਨਹੀਂ ਕਰੇਗਾ। ਔਰ ਸੱਚ ਹੋਈ ਇਹ ਗੱਲ, ਕਿਉਂਕਿ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਹੀ ਬਿਮਾਰ ਹੋ ਗਿਆ, ਉੱਥੋਂ ਹੀ ਇਸਨੇ ਆਪਣੀ ਵਿਜੇ ਯਾਤਰਾ ਅੱਧੀ ਬੰਦ ਕਰਕੇ ਵਾਪਸ ਯੂਨਾਨ ਦਾ ਰਸਤਾ, ਔਰ ਯੂਨਾਨ ਜਾਂਦੇ ਜਾਂਦੇ ਰਸਤੇ 'ਚ ਹੀ ਇਸਦੀ ਮੌਤ ਹੋ ਗਈ। ਤੁਸੀਂ ਜਾਣਦੇ ਹੋ ਮਰਨ ਤੋਂ ਪਹਿਲੇ ਇਸਨੇ ਆਪਣਾ ਡੈਥ ਸਟੇਟਮੈਂਟ ਦਿੱਤਾ ਕਿ ਜਦੋਂ ਮੇਰੀ ਲਾਸ਼ ਤੁਸੀਂ ਦਫਨਾਉਣ ਲਈ ਲਿਜਾਓ ਤਾਂ ਮੇਰੇ ਹੱਥ ਦੋਵੇਂ ਕਫਨ ਤੋਂ ਬਾਹਰ ਰੱਖਣਾ, ਔਰ ਜਿਤਨਾ ਮੈਂ ਹੀਰੇ ਮਾਲ ਸੋਨਾ ਘੋੜੇ ਚਾਂਦੀ ਦਾਸ ਦਾਸੇ ਜਿੱਤੇ ਵੇ ਉਹਨਾਂ ਨੂੰ ਮੇਰੀ ਲਾਸ਼ ਦੇ ਮਗਰੇ ਮਗਰੇ ਲੈ ਕੇ ਚੱਲਣਾ। ਕਿਸੇ ਨੇ ਪੁੱਛਿਆ ਇੰਝ ਕਿਉਂ? ਸਿਕੰਦਰ ਕਹਿੰਦਾ ਹੈ ਇਸ ਕਰਕੇ ਤਾਂ ਕਿ ਦੁਨੀਆਂ ਵੇਖ ਲੈ ਕਿ ਸਿਕੰਦਰ ਵਰਗਾ ਆਦਮੀ ਵੀ ਜਦ ਦੁਨੀਆਂ ਤੋਂ ਗਿਆ ਤਾਂ ਦੋਨੋਂ ਹੱਥ ਖਾਲੀ ਥੇ। ਸਿਕੰਦਰ ਵਰਗੀ ਹੈਸੀਅਤ ਦਾ ਆਦਮੀ ਕੁਛ ਨਾਲ ਨਹੀਂ ਲੈ ਕੇ ਜਾ ਸਕਿਆ, ਮੈਂ ਜ਼ਿੰਦਗੀ ਰੋੜ ਚੱਲਿਆ ਆਪਣੀ, ਦੂਜੇ ਨਾਲ ਕਿਧਰੇ ਰੋੜ ਲੈਣ। ਤਲਵਾਰ ਦਾ ਧਣੀ ਹੋ ਜਾਣ ਨਾਲ ਕੋਈ ਮਹਾਬਲੀ ਕੋਈ ਸੂਰਬੀਰ ਨਹੀਂ ਹੋ ਜਾਂਦਾ ਹੈ, ਜਿਸਨੇ ਆਪਣੇ ਮਨ ਨੂੰ ਜਿੱਤਿਆ। ਮਨ ਜੀਤੇ ਜਗ ਜੀਤ। ਗੁਰੂ ਨਾਨਕ ਨੇ ਸਾਰੇ ਜਗਤ ਨੂੰ ਤਲਵਾਰ ਦੇ ਜ਼ੋਰ ਤੇ ਨਹੀਂ ਸੀ ਜਿੱਤਿਆ, ਗੁਰੂ ਨਾਨਕ ਨੇ ਸਾਰਿਆਂ ਨੂੰ ਆਪਣੇ ਪਿਆਰ ਦੀ ਇਸ ਤਾਕਤ ਦੇ ਨਾਲ ਜਿੱਤਿਆ ਸੀ। ਸੱਜਣ ਠੱਗ ਵਰਗੇ, ਕੌਡੇ ਰਾਕਸ਼ਸ ਵਰਗੇ ਗੁਲਾਮ ਬਣ ਗਏ ਸਨ, ਦਾਸ ਹੋ ਗਏ ਸਨ ਪਿਆਰ ਦੀ। ਪਿਆਰ ਦੀ ਤਿੰਨਵੇਂ ਰਾਮ ਰਿਹਾ ਭਰਪੂਰ, ਜਿਨ੍ਹਾਂ ਨੇ ਇਸ ਸੁਰਬੀਰਤਾ, ਜਿਨ੍ਹਾਂ ਨੇ ਆਪਣੇ ਅੰਦਰ ਇਸ ਵਿਜੇ ਨੂੰ ਪ੍ਰਾਪਤ ਕੀਤਾ ਹੈ, ਤਿੰਨਵੇਂ ਰਾਮ ਰਿਹਾ ਭਰਪੂਰ। ਉਵੇਂ ਰਾਮ ਸਾਰਿਆਂ 'ਚ ਹੈ, ਪਰ ਭਰਪੂਰ ਹੋ ਕੇ ਨਜ਼ਰ 'ਤੇ ਉਸੇ ਨੂੰ ਆਏਗਾ ਨਾ ਜਿਸਨੇ ਆਪਣੇ ਮਨ ਇੰਦਰੀਆਂ 'ਤੇ ਵਿਜੇ ਪਾਈ ਹੈ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਮਨ ਉਸਦਾ ਉਸ ਮਹਿਮਾ 'ਚ, ਪਰਮਾਤਮਾ ਦੀ ਮਹਿਮਾ 'ਚ ਸਿਲ ਗਿਆ। ਹੁਣ ਨਿਕਲਣ ਵਾਲਾ ਨਹੀਂ, ਹੁਣ ਟੁੱਟਣ ਵਾਲਾ ਨਹੀਂ, ਹੁਣ ਬਿਖਰਣ ਵਾਲਾ ਨਹੀਂ। ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੇ ਨਾ ਠਾਗੇ ਜਾਏ। ਕਿਸ ਨੂੰ ਕਹਿ ਰਹੇ ਨੇ? ਇਹ ਉਸ ਨੂੰ ਕਹਿ ਰਹੇ ਨੇ ਜਿਸ ਵਿਅਕਤੀ ਨੇ ਆਪਣੇ ਅੰਦਰ ਰਾਮ ਦੇ ਉਸ ਭਰਪੂਰ ਨੂਰ ਨੂੰ ਦੇਖ ਲਿਆ ਹੈ, ਫਿਰ ਉਹ ਨਾ ਕਦੀ ਮਰੇਗਾ ਔਰ ਨਾ ਕਦੀ ਠੱਗਿਆ ਜਾਏਗਾ। ਠੱਗਿਆ, ਇੱਥੇ ਦੁਨੀਆਂ ਦੀ ਠੱਗੀ ਦੀ ਗੱਲ ਨਹੀਂ ਹੋ ਰਹੀ, ਇੱਥੇ ਮਾਇਆ ਦੀ ਠੱਗੀ ਦੀ ਗੱਲ ਹੋ ਰਹੀ। ਮਾਇਆ ਠੱਗਦੀ ਤਾਂ ਫਿਰਦੀ ਨਾ ਸਾਰਿਆਂ ਨੂੰ, ਇਹ ਮਾਇਆ ਮੋਹਣੀ ਜਿਨ ਇਹਤੇ ਸਭ ਜਗ ਪਰਮ ਭੁਲਾਇਆ। ਪਰ ਹੁਣ ਕਹਿੰਦੇ ਮਾਇਆ ਨਹੀਂ ਠੱਗ ਸਕੇਗੀ। ਜਿਨਕੇ ਰਾਮ ਵਸੈ ਮਨ ਮਾਹੇ, ਜਿਸਦੇ ਮਨ ਵਿੱਚ ਰਾਮ ਵਸ ਗਿਆ, ਜਿਸਦੇ ਮਨ ਵਿੱਚ ਰਾਮ ਹੀ ਰਾਮ ਰਹਿ ਗਿਆ। ਸ਼ਾਇਰ ਕਹਿੰਦਾ ਹੈ ਨਾ ਇਬਾਦਤ ਆਤੀ ਹੈ ਨਾ ਨਮਾਜ਼ ਆਤੀ ਹੈ, ਨਾ ਨਮਾਜ਼ ਆਤੀ ਹੈ ਨਾ ਵਜ਼ੂ ਆਤਾ ਹੈ, ਬਸ ਸਜਦਾ ਕਰ ਲੇਤਾ ਹੂੰ ਜਬ ਸਾਹਮਣੇ ਤੂੰ ਆਤਾ ਹੈ। ਨਾ ਨਮਾਜ਼ ਪੜ੍ਹਨੀ ਆਉਂਦੀ, ਵਜ਼ੂ ਕਹਿੰਦੇ ਜਦੋਂ ਹੱਥ ਧੋਂਦੇ ਨੇ, ਜਦੋਂ ਨਮਾਜ਼ ਪੜ੍ਹਦੇ ਤੇ ਉਹ ਹੱਥ ਪੈਰ ਮੂੰਹ ਧੋਂਦੇ ਨੇ, ਹੱਥ ਮੂੰਹ ਪੈਰ ਇਹ ਪੰਜ ਇਸ਼ਨਾਨ ਨਹੀਂ ਕੀਤੇ ਵਗੈਰ ਨਮਾਜ਼ ਨਹੀਂ ਅਦਾ ਕਰਦਾ ਕੋਈ ਮੁਸਲਮਾਨ। ਨਾ ਨਮਾਜ਼ ਆਤੀ ਹੈ ਨਾ ਇਬਾਦਤ ਆਤੀ ਹੈ ਨਾ ਵਜ਼ੂ ਆਤਾ ਹੈ, ਪਰ ਸਜਦਾ ਕਰ ਲੇਤਾ ਹੂੰ ਜੋ ਸਾਹਮਣੇ ਤੂੰ ਆਤਾ ਹੈ। ਕੀ ਫਾਇਦਾ ਇਹੋ ਜਿਹੇ ਵਜ਼ੂ, ਇਹੋ ਜਿਹੀ ਨਮਾਜ਼, ਇਹੋ ਜਿਹੀ ਇਬਾਦਤ ਦਾ, ਜਿਸ ਵਿੱਚ ਇਬਾਦਤ ਕਰਨ ਵਾਲਾ ਆਪਣੇ ਮਾਲਕ ਤੋਂ ਹੀ ਬੇਖਬਰ ਹੋਇਆ ਪਿਆ ਹੈ, ਤੇ ਜਿਹਨੂੰ ਖਬਰ ਮਿਲ ਗਈ ਉਸ ਦੀ। ਕਬੀਰ ਸਾਹਿਬ ਕਹਿੰਦੇ ਨੇ, ਮੇਰੀ ਮਾਲਾ ਹਰ ਕਰੇ, ਹੁਣ ਮੈਂ ਨਹੀਂ ਫੇਰਦਾ ਮਾਲਾ, ਮੇਰੀ ਮਾਲਾ ਹਰ ਕਰੇ, ਹੁਣ ਉਹੀ ਉਹ ਕਰੇ, ਹੁਣ ਮੈਂ ਬਥੇਰੀ ਜਪ ਲਈ ਤੇਰੀ ਮਾਲਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਹਮ ਛੂਟੇ ਤੁਝੇ ਅਰਾਧੇ, ਤੁਮ ਛੂਟਨ ਕਾ ਕਰੋ ਉਪਾਏ। ਮੈਂ ਤੇਰੀ ਬੰਦਗੀ ਕਰਕੇ ਛੁੱਟ ਗਿਆ, ਛੁੱਟ ਗਿਆ ਅਹੰਕਾਰ ਤੋਂ, ਛੁੱਟ ਗਿਆ ਸੰਸਾਰ ਦੇ ਬੰਧਨ ਤੋਂ, ਮੈਂ ਛੁੱਟ ਗਿਆ, ਪਰ ਮੇਰੇ ਪ੍ਰੇਮ ਦੇ ਬੰਧਨ ਤੋਂ ਤੂੰ ਕਿਵੇਂ ਛੁੱਟੇਗਾ। ਚੈਲੰਜ ਕਰ ਰਿਹਾ ਭਗਤ, ਚੈਲੰਜ ਕਰ ਰਿਹਾ। ਇੱਥੇ ਲੋਕੀ ਕਹਿੰਦੇ ਨੇ, ਰੱਬ ਤੋਂ ਡਰੋ, ਉੱਚਾ ਨਾ ਬੋਲੋ, ਰੱਬ ਤੋਂ ਡਰੋ, ਇੰਜ ਨਾ ਕਹੋ, ਰੱਬ ਤੋਂ ਡਰੋ। ਇਸ ਗੱਲ ਤੇ ਬੇਅਦਬੀ ਹੋ ਗਈ, ਇਸ ਗੱਲ ਤੇ ਬੇਅਦਬੀ ਹੋ ਗਈ, ਇਸੇ ਚੱਕਰ ਚ ਪਏ ਰਹਿੰਦੇ ਨੇ। ਬੜੀ ਪਿਆਰੀ ਘਟਨਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਦੀਵਾਨ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਤੇ ਸਾਰੀਆਂ ਸੰਗਤਾਂ ਖਲੋ ਗਈਆਂ ਉਹਨਾਂ ਦੇ ਆਦਰ ਵਿੱਚ, ਪਰ ਇੱਕ ਪ੍ਰੇਮੀ ਅੱਖਾਂ ਬੰਦ ਕਰਕੇ ਬੈਠਾ ਸੀ, ਮਸਤੀ ਚ ਸੀ, ਖੁਮਾਰੀ ਚ ਸੀ ਉਹ। ਹੁਣ ਜਿਹੜਾ ਖੁਮਾਰੀ ਚ ਹੋਵੇ, ਉਹਨੂੰ ਕੀ ਪਤਾ ਲੱਗੇ ਕਿ ਕੌਣ ਆਇਆ ਹੈ। ਸਾਰੀ ਸੰਗਤ ਖਲੋ ਗਈ, ਉਹ ਬੇਖਬਰ ਅੱਖਾਂ ਬੰਦ ਅੰਦਰ ਦੀ ਮਸਤੀ ਚ। ਜਿਹੜੇ ਕਈ ਸਿਆਣੇ ਹੁੰਦੇ ਨੇ ਨਾ ਆਸ ਪਾਸ ਖਲੋਤੇ, ਸਾਰੇ ਸਿਆਣੇ ਹੁੰਦੇ ਨੇ ਵੈਸੇ, ਮਸਤਾਨਾ ਤੇ ਕੋਈ ਕੋਈ ਹੈ, ਦੀਵਾਨਾ ਤੇ ਕੋਈ ਕੋਈ ਹੈ, ਸਿਆਣੇ ਸਾਰੇ ਹੀ ਹੁੰਦੇ ਨੇ। ਦੋ ਚਾਰ ਸਿਆਣੇ ਨੇ ਨਾ ਠੁੱਡੇ ਮਾਰ ਮਾਰ ਕੇ, ਹੁਜਕੇ ਮਾਰ ਮਾਰ ਕੇ ਉਹਨੂੰ ਫੜ ਕੇ ਖਿਲਾਰ ਦਿੱਤਾ। ਉਹ ਵਿਚਾਰਾ ਡੋਲਦਾ ਖਲੋ ਗਿਆ, ਗੁਰੂ ਸਾਹਿਬ ਬੈਠੇ, ਉਹ ਡੋਲਦਾ ਫਿਰ ਬਹਿ ਗਿਆ, ਪਰ ਗੁਰੂ ਸਾਹਿਬ ਨੇ ਇਹ ਸਾਰਾ ਨਜ਼ਾਰਾ ਦੇਖ ਲਿਆ। ਤੇ ਜਿਹਨਾਂ ਨੇ ਠੁੱਡੇ ਮਾਰੇ ਸਨ ਨਾ, ਉਹਨਾਂ ਨੂੰ ਵੀ ਕੋਲ ਬੁਲਾਇਆ, ਤੇ ਜਿਸ ਨੂੰ ਠੁੱਡੇ ਮਾਰੇ ਸਨ ਉਹਨੂੰ ਵੀ ਕੋਲ ਬੁਲਾ ਲਿਆ। ਤੇ ਜਿਹਨਾਂ ਨੇ ਮਾਰਿਆ ਸੀ, ਇਹਨਾਂ ਸਿਆਣਿਆਂ ਨੂੰ ਕਹਿੰਦੇ ਨੇ ਕਿ ਇਸ ਸਾਰੇ ਸੰਗਤ ਦੇ ਵਿੱਚ ਇੱਕੋ ਇੱਕ ਤੇ ਸੀ ਜਿਹੜਾ ਮੇਰੇ ਨਾਲ ਜੁੜਿਆ ਸੀ, ਮੇਰੇ ਪਰਮੇਸ਼ਵਰ ਨਾਲ ਜੁੜਿਆ ਸੀ, ਇੱਕ ਸੀ ਬਸ। ਗੁਰੂ 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 ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਜਿਹੜਾ ਇਸ ਅਵਸਥਾ ਚ ਬੈਠਿਆ ਸੀ, ਇੱਕੋ ਇੱਕ ਤੇ ਸੀ, ਤੇ ਤੁਸਾਂ ਇਹਨੂੰ ਹੁਜਕੇ ਮਾਰ ਮਾਰ ਕੇ ਉਠਾ ਛੱਡਿਆ। ਜਿਸ ਦੇ ਅੰਦਰ ਮਾਲਕ ਪ੍ਰਗਟ ਹੋਇਆ, ਤਿੱਥੇ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨਸ। ਇਹ ਭਗਤਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਦਾ ਨਿੰਮਾ ਨਿੰਮਾ ਪ੍ਰਕਾਸ਼, ਤੇ ਆਨੰਦ ਰਹਿੰਦਾ ਹੈ ਹਮੇਸ਼ਾ, ਆਨੰਦ ਰਹਿੰਦਾ, ਪਰਮਾਨੰਦ ਰਹਿੰਦਾ ਹਮੇਸ਼ਾ। ਇੱਕ ਮਸਤਾਨਾ ਪ੍ਰੇਮੀ ਬੈਠਾ ਸੀ ਕੱਲਮ ਕੱਲਾ ਪੇੜ ਦੇ ਥੱਲੇ, ਕਲਿਆਂ ਵੇਖ ਕੇ ਇੱਕ ਹੋਰ ਆਇਆ, ਰਾਹ ਦੇ ਵਿੱਚ ਤੁਰਦਾ ਰਾਹੀਗਰ ਆ ਕੇ ਕੋਲ ਉਹ ਬੈਠਾ ਸੀ ਅੱਖਾਂ ਬੰਦ ਕਰਕੇ, ਉਹਨੂੰ ਹਿਲਾ ਕੇ, ਕੀ ਹਾਲ ਹੈ, ਕਿੰਨਾ ਠੀਕ। ਪ੍ਰੇਮੀ ਨੇ ਪੁੱਛਿਆ, ਕਿਵੇਂ ਆਇਆ ਹੈ? ਆਉਣ ਵਾਲਾ ਕਹਿੰਦਾ, ਮੈਂ ਵੇਖਿਆ ਤੁਸੀਂ ਇਕੱਲੇ ਬੈਠੇ ਹੋ, ਸੋ ਇਸ ਕਰਕੇ ਮੈਂ ਤੁਹਾਡਾ ਸੰਗ ਸਾਥ ਬਣਾਉਣ ਵਾਸਤੇ ਆ ਗਿਆ। ਮੈਂ ਸੋਚਿਆ ਵਿਚਾਰੇ ਇਕੱਲੇ ਬੈਠੇ ਨੇ। ਇਸ ਪ੍ਰੇਮੀ ਨੇ ਅੱਗੋਂ ਕਿਹਾ, ਪਹਿਲੇ ਤੇ ਇਕੱਲਾ ਨਹੀਂ ਸੀ, ਹਾਂ ਹੁਣ ਇਕੱਲਾ ਹੋ ਗਿਆ ਵਾ। ਪਹਿਲੇ ਮੈਂ ਤੇ ਮੇਰਾ ਮਾਲਕ ਸੀਗੇ, ਮੈਂ ਤੇ ਮੇਰੇ ਅੰਦਰ ਦੀ ਸੁਰਤ ਜਗੀ ਸੀ, ਮੈਂ ਤੇ ਮੇਰੇ ਭੀਤਰ ਦੀ ਮਸਤੀ ਸੀ, ਤੂੰ ਆਇਆ, ਹੁਣ ਇਕੱਲਾ ਜ਼ਰੂਰ ਹੋ ਗਿਆ, ਮਿਹਰਬਾਨੀ। ਉਲਟੀ ਹੀ ਚਾਲ ਚਲਤੇ ਹੈ ਦੀਵਾਨੇ ਗਾਨ ਇਸ਼ਕ, ਉਲਟੀ ਹੀ ਚਾਲ ਚਲਤੇ ਹੈ ਦੀਵਾਨੇ ਗਾਨ ਇਸ਼ਕ, ਕਰਤੇ ਹੈ ਬੰਦ ਆਂਖ ਦੀਦਾਰ ਕਰਨੇ ਕੇ ਲੀਏ। ਕਹਿੰਦਾ ਵੇਖਣਾ ਅੱਖਾਂ ਖੋਲ, ਦੁਨੀਆ ਦੇਖਣੀ ਅੱਖਾਂ ਖੋਲ, ਮਾਲਕ ਨੂੰ ਵੇਖਣਾ ਅੱਖਾਂ ਬੰਦ ਕਰ। ਸੱਚ ਖੰਡ ਵਸੇ ਨਿਰੰਕਾਰ, ਕਿੱਥੇ ਵਸਦਾ ਨਿਰੰਕਾਰ? ਕਹਿੰਦਾ ਸੱਚ ਖੰਡ। ਖਿਆਲ ਕਰਨਾ, ਫਿਰ ਕਈਆਂ ਨੇ ਆਪਣੀ ਕਲਪਨਾ ਬਣਾ ਲਈ ਬੜੀ ਸੋਹਣੀ। ਕਹਿੰਦੇ ਜੀ, ਪਹਿਲੇ ਆਏਗਾ ਧਰਮ ਖੰਡ, ਫਿਰ ਆਏਗਾ ਕਰਮ ਖੰਡ, ਫਿਰ ਆਏਗਾ ਸ਼ਰਮ ਖੰਡ, ਫਿਰ ਆਏਗਾ ਗਿਆਨ ਖੰਡ, ਫਿਰ ਉਹਦੇ ਉੱਤੇ ਸੱਚ ਖੰਡ। ਉਸ ਸੱਚ ਖੰਡ ਵਿੱਚ ਨਿਰੰਕਾਰ ਵਸਦਾ ਹੈ। ਮਨੇ ਉਹ ਇੰਨੀ ਉੱਤੇ, ਅਸੀਂ ਗਏ ਥੱਲੇ। ਇਸ ਕਰਕੇ ਅਰਦਾਸ ਕਰੋ ਕਿ ਬਾਬਾ ਜੀ ਸਾਨੂੰ ਸੱਚ ਖੰਡ ਪਹੁੰਚਾ ਦੇਣਾ। ਸਾਨੂੰ ਕਿੱਥੇ ਪਹੁੰਚਾ ਦੇਣਾ? ਸੱਚ ਖੰਡ 'ਚ ਪਹੁੰਚਾ ਦੇਣਾ। ਫਿਰ ਉਹ ਜਿਹੀਆਂ ਕਥਾ ਵੀ ਸੁਣਾਈਆਂ ਜਾਂਦੀਆਂ, ਉਹ ਫਲਾਣਾ ਸੱਚਖੰਡ ਪਹੁੰਚ ਗਿਆ। ਕੋਈ ਮਰ ਜਾਏ ਤੇ ਉਹਦੇ ਨਾਂ ਦਾ ਜਦੋਂ ਕਾਰਡ ਛਪਦਾ ਹੈ, ਸੱਚਖੰਡ ਵਾਸੀ ਫਲਾਣਾ ਫਲਾਣਾ, ਕੋਈ ਨਹੀਂ ਲਿਖਦਾ ਧਰਮਖੰਡ ਵਾਸੀ, ਗਿਆਨਖੰਡ ਵਾਸੀ, ਕਰਮਖੰਡ ਵਾਸੀ। ਖਿਆਲ ਕਰੇ, ਤੁਸੀਂ ਇਹਨਾਂ ਖੰਡਾਂ ਤੋਂ ਨਿਕਲੋਗੇ ਤੇ ਤਾਂ ਪਹੁੰਚੋਗੇ ਨਾ। ਦੂਸਰੀ ਗੱਲ ਇਹ ਕਿ ਜਾਣ ਵਾਲਾ ਕਿੱਥੋਂ ਤੱਕ ਪਹੁੰਚੇ, ਥੱਲੇ ਵਾਲਿਆਂ ਨੂੰ ਕੀ ਖਬਰ ਹੈ? ਇਹ ਕੋਈ ਏਅਰ ਇੰਡੀਆ ਦਾ ਜਹਾਜ਼ ਤੇ ਹੈ ਨਹੀਂ ਕਿ ਤੁਸੀਂ ਥੱਲੇ ਝਾਤੀ ਮਾਰ ਲਓ। ਆਹੋ ਜੀ ਪੈਸੀਫਿਕ ਨਜ਼ਰ ਆਣ ਡਿਆ ਮੈਨੂੰ। ਹਰ ਮਰਿਆ ਆਦਮੀ, ਹਰ ਜਿਸ ਦਾ ਸਰੀਰ ਛੁੱਟ ਜਾਏ, ਸੱਚਖੰਡ ਸੱਚਖੰਡ ਵਾਸੀ। ਕੋਈ ਸਵਰਗ ਵਾਸੀ ਨਹੀਂ ਲਿਖਦਾ, ਕੋਈ ਨਰਕ ਵਾਸੀ ਨਹੀਂ ਲਿਖਦਾ, ਸਭ ਸੱਚਖੰਡ ਵਾ। ਫਿਰ ਇੱਥੋਂ ਕਈਆਂ ਨੂੰ ਭੁਲੇਖਾ ਵੀ ਪੈ ਗਿਆ, ਕੋਈ ਗੱਲ ਨਹੀਂ, ਦੁਨੀਆਂ 'ਚ ਜ਼ਿੰਦਗੀ ਜਦ ਤੱਕ ਰਹੇ ਖਾਓ ਪੀਓ ਮੌਜ ਕਰੋ, ਜਦੋਂ ਮਰਾਂਗੇ ਉਦੋਂ ਅਰਦਾਸ ਕਰਾ ਲਾਂਗੇ, ਸੱਚਖੰਡ ਬਾਬਾ ਜੀ ਆਪਣੇ ਚਰਨਾਂ 'ਚ ਵਾਸ ਦੇਣਾ, ਆਪਾਂ ਪਹੁੰਚ ਹੀ ਜਾਣਾ ਹੈ ਉੱਥੇ। ਹੁਣ ਲੋੜ ਕੀ ਬੰਦਗੀ ਕਰਨ ਦੀ ਫਿਰ ਕੋਈ? ਸੱਚਖੰਡ ਸੱਚ ਦਾ ਭਾਗ, ਸੱਚ ਦਾ ਉਹ ਹਿੱਸਾ, ਕਿਧਰੇ ਦੂਰ ਆਕਾਸ਼ ਵਿੱਚ ਨਹੀਂ ਹੈ। ਖਿਆਲ ਕਰਨਾ, ਮੈਂ ਫਿਰ ਕਹਿ ਰਹੀ ਹਾਂ, ਸੱਚਖੰਡ ਕਿਧਰੇ ਦੂਰ ਆਕਾਸ਼ ਵਿੱਚ ਨਹੀਂ ਹੈ, ਤੇਰਾ ਹਿਰਦਾ ਹੀ ਸੱਚਖੰਡ ਹੈ, ਤੇਰਾ ਮਨ ਹੀ ਸੱਚਖੰਡ ਹੈ। ਪਰ ਅਜੇ ਮਨ ਵਿੱਚ ਅਗਿਆਨਤਾ ਦਾ ਅੰਧੇਰਾ ਹੈ, ਜੇਕਰ ਤੂੰ ਧਰਮ ਦਾ ਰਾਹ ਤੇ ਤੁਰ ਕੇ ਗਿਆਨ ਦਾ ਪ੍ਰਕਾਸ਼ ਅੰਦਰ ਕਰ ਲਵੇਂ, ਕਰਮ ਕਰਕੇ, ਸ਼੍ਰਮ ਕਰਕੇ, ਸਾਧਨਾ ਦੁਆਰਾ, ਤੇ ਤੇਰਾ ਪ੍ਰਵੇਸ਼ ਸੱਚਖੰਡ ਵਿੱਚ ਹੋ ਜਾਵੇ। ਦੇਖੋ, ਭਾਸ਼ਾ ਸ਼ਬਦ ਬੜੇ ਛੋਟੇ ਨੇ, ਪਰਮਾਤਮਾ ਬਹੁਤ ਵੱਡਾ ਹੈ। ਉਸ ਵੱਡੇ ਬੇਅੰਤ ਅਥਾ ਅਨੰਤ ਪਰਮਾਤਮਾ ਦੀ ਚਰਚਾ ਜਦੋਂ ਸ਼ਬਦਾਂ ਵਿੱਚ ਅਸੀਂ ਕਹਾਂਗੇ ਨਾ, ਤੇ ਬੜਾ ਕੰਮ ਔਖਾ ਹੈ। ਕਿਵੇਂ ਕਹੋਗੇ ਉਸਨੂੰ, ਕਿਵੇਂ ਵਰਣਨ ਕਰਾਂਗੇ ਉਸਦਾ, ਕਿਵੇਂ? ਸ਼ਬਦ ਬੜੇ ਛੋਟੇ ਨੇ, ਪਰਮਾਤਮਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ ਪ੍ਰਭੂ। ਔਰ ਫਿਰ ਅੰਦਰ ਜੋ ਮਿਲਿਆ, ਉਸ ਅੰਦਰ ਮਿਲੀ ਹੋਈ ਅਵਸਥਾ ਨੂੰ ਸ਼ਬਦਾਂ 'ਚ ਬਿਆਨ ਕਰਨਾ ਹੋਰ ਵੀ ਔਖਾ ਹੈ। ਇਉਂ ਸਮਝੋ, ਕਹਿੰਦੇ ਨੇ ਅੱਖਾਂ ਨੇ ਸੰਸਾਰ ਦਾ ਨਜ਼ਾਰਾ ਵੇਖਿਆ, ਜ਼ੁਬਾਨ ਵਰਣਨ ਕਰ ਰਹੀ ਹੈ। ਤੁਸੀਂ ਚਲੇ ਗਏ ਕਾਲੋਰੈਡੋ, ਚਲੇ ਗਏ, ਸੋਹਣੇ ਨਜ਼ਾਰੇ ਉੱਥੋਂ ਦੇ ਦੇਖ ਰਹੀਆਂ ਨੇ ਕੌਣ? ਅੱਖਾਂ। ਤੇ ਵਰਣਨ ਕਰ ਰਹੀ ਹੈ ਕੌਣ? ਜ਼ੁਬਾਨ। ਖਿਆਲ ਕਰਨਾ, ਜ਼ੁਬਾਨ ਨੇ ਦੇਖਿਆ ਨਹੀਂ ਹੈ, ਦੇਖਿਆ ਅੱਖਾਂ ਨੇ ਹੈ, ਪਰ ਅੱਖਾਂ ਕੋਲ ਜ਼ੁਬਾਨ ਨਹੀਂ ਹੈ। ਇਸ ਲਈ ਅੱਖਾਂ ਨੇ ਕੀ ਨਜ਼ਾਰਾ ਵੇਖਿਆ, ਜਦੋਂ ਜਦੋਂ ਜ਼ੁਬਾਨ ਬੋਲੇਗੀ ਉਹ ਵਰਣਨ ਕਦੀ ਪੂਰਾ ਹੋ ਹੀ ਨਹੀਂ ਸਕਦਾ। ਕਿਵੇਂ ਹੋ ਸਕਦਾ ਪੂਰਾ? ਦੇਖਿਆ ਕਿਸਨੇ? ਅੱਖਾਂ ਨੇ। ਬੋਲਦੀ ਕੌਣ ਹੈ? ਜ਼ੁਬਾਨ। ਜ਼ੁਬਾਨ ਨੇ ਦੇਖਿਆ ਨਹੀਂ, ਅੱਖ ਕੋਲ ਜ਼ੁਬਾਨ ਹੈ ਨਹੀਂ। ਇਵੇਂ ਸਮਝ ਲਓ ਨਾ, ਕਹਿੰਦੇ ਨੇ ਇੱਕ ਸੀ ਲੰਗੜਾ ਤੇ ਇੱਕ ਸੀ ਅੰਧਾ, ਦੋਵਾਂ ਨੇ ਦੂਰ ਜਾਣਾ ਸੀ ਪਿੰਡ। ਉਹ ਵਿਚਾਰੇ ਹੌਲੇ ਹੌਲੇ ਤੁਰਦੇ ਪਏ ਸਨ, ਅੰਧਾ ਸੋਟੀ ਟੇਕ ਟੇਕ ਕੇ ਤੁਰੇ, ਲੰਗੜਾ ਵਿਚਾਰਾ ਹੌਲੀ ਹੌਲੀ ਚੱਲੇ। ਫਿਰ ਇੱਕਾਇਕ ਖਿਆਲ ਆਇਆ ਮਨ ਵਿੱਚ ਅੰਧੇ ਦੇ, ਉਹ ਕਹਿੰਦੇ ਤੂੰ ਇੰਜ ਕਰ, ਤੂੰ ਮੇਰੇ ਮੋਢਿਆਂ ਤੇ ਚੜ ਜਾ, ਤੂੰ ਮੈਨੂੰ ਰਸਤਾ ਦੱਸੀ ਜਾਈ, ਮੇਰੀਆਂ ਲੱਤਾਂ ਚੰਗੀਆਂ ਨੇ, ਮੈਂ ਤੁਰਦਾ ਜਾਵਾਂਗਾ, ਅਸੀਂ ਛੇਤੀ ਪਹੁੰਚ ਜਾਵਾਂਗੇ। ਕਹਿੰਦੇ ਲੰਗੜਾ ਸਵਾਰ ਹੋ ਗਿਆ ਅੰਧੇ ਦੇ ਕੰਧਿਆਂ ਤੇ, ਹੁਣ ਅੱਖਾਂ ਨਾਲ ਉਹ ਰਾਹ ਵੇਖ ਰਿਹਾ ਹੈ, ਤੇ ਜਿਹੜਾ ਅੰਧਾ ਹੈ ਉਹ ਫਟਾਫਟ ਚੱਲਦਾ ਜਾ ਰਿਹਾ, ਪੈਂਡਾ ਛੇਤੀ ਕੱਟਿਆ ਗਿਆ। ਅੱਖਾਂ ਦੇ ਕੋਲ ਜ਼ੁਬਾਨ ਹੈ ਨਹੀਂ, ਜ਼ੁਬਾਨ ਦੇ ਕੋਲ ਅੱਖਾਂ ਹੈ ਨਹੀਂ। ਇਸ ਲਈ ਇੱਕ ਦੁਨਿਆਵੀ ਨਜ਼ਾਰਾ ਵੀ ਜਦੋਂ ਬਿਆਨ ਕਰਨਾ ਹੋਵੇ ਤੇ ਔਖਾ ਹੈ, ਇੱਥੇ ਤੇ ਨਿਰੰਕਾਰ ਦੇ ਦਰਸ਼ਨ ਦੀ ਗੱਲ ਹੋ ਰਹੀ, ਕਿਵੇਂ ਵਰਣਨ ਪੂਰਾ ਹੋ ਸਕੇਗਾ? ਨਹੀਂ ਹੋ ਸਕੇਗਾ। ਸੱਚਖੰਡ ਕਿੱਥੇ ਹੈ? ਸੱਚਖੰਡ ਕਿੱਥੇ ਹੈ? ਸਵਾਲ ਬੜਾ ਇੰਪੋਰਟੈਂਟ। ਖਿਆਲ ਕਰਨਾ, ਪਹਿਲੇ ਸੁਣ ਸੁਣ ਕੇ ਪੰਡਤਾਂ ਨੂੰ ਭੁਲੇਖਾ ਪਿਆ ਹੋਇਆ ਸੀ ਕਿ ਸ਼ਿਵ ਲੋਕ ਉੱਪਰ ਹੈ ਕਿਧਰੇ, ਬ੍ਰਹਮ ਲੋਕ ਉੱਪਰ ਹੈ ਕਿਧਰੇ, ਗੋਲੋਕ ਉੱਪਰ ਹੈ ਕਿਧਰੇ। ਹੁਣ ਨਵਾਂ ਭੁਲੇਖਾ ਵੀ ਉਹ ਨਹੀਂ ਉੱਥੇ ਹੈਗੇ, ਮੈਨੇ ਉਹ ਨਹੀਂ ਉੱਥੇ ਹੈਗੇ, ਪਰ ਸੱਚਖੰਡ ਉੱਥੇ ਹੈਗਾ ਹੈ। ਗੱਲ ਕੀ ਰਹਿ ਗਈ? ਕਿੱਥੇ ਮਾਲਕ ਤੇਰੇ? ਬਾਣੀ ਚ ਬੜਾ ਸੁੰਦਰ ਸ਼ਬਦ ਆਇਆ, ਗੁਰੇ ਦਿਖਾਇਓ ਲੋਏ ਨਾ, ਗੁਰੇ ਦਿਖਾਇਓ ਲੋਏ ਨਾ, ਕਹਿੰਦੇ ਅੱਖਾਂ ਨੂੰ, ਗੁਰੇ ਦਿਖਾਇਓ ਲੋਏ ਨਾ, ਈ ਤਹਿ ਊ ਤਹਿ ਕੱਟ 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 ਕੱਟ, ਤੂੰ ਹੀ ਮੋਹੇ ਨਾ, ਸੰਤਨ ਪਰਸਨ ਬਲਿਹਾਰੀ ਦਰਸਨ। ਨਾਨਕ ਸੁਖ ਸੁਖ ਸੋਏ ਨਾ, ਈਤੈ ਉਤੈ ਕਟ 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 ਕਟ, ਤੂੰ ਹੀ ਮੋਹੇ ਨਾ। ਹੇ ਮੋਹਣ ਤੂੰ ਹਰ ਕਟ ਕਟ ਵਿੱਚ ਹੈ, ਹੇ ਸੋਹਣੇ ਪ੍ਰਭੂ ਤੂੰ ਹਰ ਕਟ ਕਟ ਵਿੱਚ ਹੈ। ਤੇ ਜਿੱਥੇ ਪ੍ਰਭੂ ਰਹੇਗਾ ਉਹਦਾ ਘਰ ਵੀ ਤੇ ਫਿਰ ਉੱਥੇ ਹੀ ਹੋਏਗਾ ਨਾ। ਥਿਰ ਘਰ ਵੈਸੋ ਸੱਚਖੰਡ, ਕਿੱਥੇ ਤੇਰੇ ਹਿਰਦੇ ਚ ਸੱਚਖੰਡ ਵਸੈ। ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ, ਤੇਰੇ ਹਿਰਦੇ ਚ ਬੈਠਾ ਉਹ ਤੇਰੀ ਹਾਲਤ ਨੂੰ ਵੇਖ ਵੇਖ ਕੇ ਮੁਸਕੁਰਾਉਂਦਾ ਹੋਵੇਗਾ ਜ਼ਰੂਰ ਕਿ ਹੱਦ ਹੋ ਗਈ, ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਾਂਠ ਖੋਲ ਨਹੀਂ ਦੇਖਤਾ, ਇਤ ਬਿਦ ਪਿਆ ਕੰਗਾਲ, ਮੈਂ ਇਹਦੇ ਹਿਰਦੇ ਚ ਬੈਠਾ, ਆਨੰਦ ਸਰੂਪ ਮੈਂ ਇਹਦੇ ਦਿਲ ਵਿੱਚ ਬੈਠਾ, ਇਹ ਆਨੰਦ ਸੁੱਖ ਬਾਹਰ ਦੁਨੀਆਂ ਚ ਲੱਭਦਾ ਫਿਰਦਾ। ਨਿਹਾਲ ਹੋ ਰਿਹਾ ਹੋਏਗਾ ਜ਼ਰੂਰ ਪ੍ਰਭੂ, ਤਿੱਥੇ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾ ਅੰਤ ਨਾਂਤ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਤੇਰੇ ਅੰਦਰ ਹੀ ਸਾਰੇ ਖੰਡ ਤੇ ਮੰਡਲ ਵੀ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਤੇ ਜੇ ਅਸੀਂ ਕਥਨ ਕਰਨਾ ਚਾਹੀਏ ਨਾ ਕਿ ਅੰਦਰ ਕੀ ਕੁਛ ਹੈ, ਹਰ ਚੀਜ਼ ਦੇ ਬਾਰੇ ਗਿਆਨ ਆਦਮੀ ਦੇ ਮਨ ਵਿੱਚ ਹੀ ਹੈ, ਔਰ ਮਨ ਤੇਰੇ ਤਨ ਵਿੱਚ ਹੈ। ਮਨ ਮਾਇਆ ਤੋਂ ਵੱਖਰਾ ਨਹੀਂ ਹੈ, ਸਾਰਾ ਜਗਤ ਮਾਇਆ ਤੋਂ ਬਣਿਆ, ਉਹੀ ਉਹ ਮਾਇਆ ਮਨ ਰੂਪ ਕਰਕੇ ਤੇਰੇ ਤਨ ਵਿੱਚ ਹੈ, ਤੇ ਉਹ ਸਮਝ ਲੈ ਸਾਰਾ ਜਗਤ ਹੀ ਤੇਰੇ ਭੀਤਰ ਹੈ, ਸਾਰਾ ਕੁਛ ਹੈ ਇੱਥੇ। ਖਿਆਲ ਕਰਨਾ ਇੱਕ ਉਦਾਹਰਨ ਛੋਟੀ ਜੀ, ਤੁਸੀਂ ਰਾਤ ਸੁਪਨਾ ਜਦੋਂ ਦੇਖਦੇ ਹੋ, ਸੁਪਨੇ ਦੀ ਸਾਰੀ ਦੁਨੀਆ ਕਿਹਨੇ ਬਣਾਈ ਹੈ? ਮਨ ਨੇ ਬਣਾਈ ਹੈ। ਹੈ ਕਿਧਰੇ ਕੋਈ ਸ਼ੰਕਾ ਉੱਠਦੀ ਜਦੋਂ ਸੁਪਨਾ ਚੱਲਦਾ ਹੋਵੇ? ਕਦੀ ਸ਼ੰਕਾ ਉੱਠਦਾ ਹੈ ਕਿ ਬਈ ਇਹ ਤਾਂ ਸੁਪਨਾ, ਇਹ ਤਾਂ ਝੂਠਾ ਹੈ, ਇਹ ਤਾਂ ਮੈਂ ਮੰਜੇ 'ਤੇ ਸੁੱਤਾ ਪਿਆ ਵਾਂ, ਇਹ ਜੋ ਮੈਂ ਵੇਖਦਾ ਪਿਆ ਵਾਂ ਦਿੱਲੀ ਪੰਜਾਬ ਜੋ ਕੁਛ ਮੈਂ ਵੇਖਦਾ ਪਿਆ, ਤਾਂ ਮੇਰਾ ਮਨ ਦੀ ਕਲਪਨਾ, ਇਟ ਇਜ਼ ਅ ਡ੍ਰੀਮ। ਸੀ ਦਿਸ ਇਜ਼ ਦ ਬਿਊਟੀ ਆਫ ਡ੍ਰੀਮ, ਦੈਟ ਵੈਨ ਇਟ ਇਜ਼ ਦੇਅਰ ਯੂ ਨੈਵਰ ਨੋ ਇਟ ਦੈਟ ਇਟ ਇਜ਼ ਅ ਡ੍ਰੀਮ, ਫੋਰ ਯੂ ਇਟ ਇਜ਼ ਅ ਰਿਐਲਿਟੀ ਐਟ ਦੈਟ ਟਾਈਮ। ਸੁਪਨਾ ਕਦੀ ਸੁਪਨਾ ਲੱਗਿਆ? ਸੁਪਨਾ ਹਮੇਸ਼ਾ ਸੱਚ ਲੱਗਦਾ, ਪਰ ਸੁਪਨੇ ਦੀ ਸਾਰੀ ਦੁਨੀਆ, ਸੁਪਨੇ 'ਚ ਅਸਮਾਨ, ਜ਼ਮੀਨ, ਪੇੜ, ਪੱਥਰ, ਪਹਾੜ, ਆਦਮੀ, ਜਾਨਵਰ, ਮਕਾਨ, ਸਾਰਾ ਕੁਛ ਵੇਖਦੇ ਹਾਂ ਕਿ ਨਹੀਂ ਵੇਖਦੇ ਹਾਂ? ਕੌਣ ਬਣਾਉਂਦਾ ਉਸਨੂੰ? ਮਨ, ਮਨ ਹੀ ਤਾਂ ਬਣਾ ਰਿਹਾ। ਮਨ ਦੇ ਮਨੋਰਾਜ ਤੋਂ ਸਾਰਾ ਸੁਪਨਾ ਵੇਖਿਆ, ਇਹ ਸੁਪਨੇ ਦਾ ਮਾਲਕ ਮਨ ਹੈ। ਤਿੱਥੇ ਖੰਡ ਮੰਡਲ ਵਰ ਪੰਡ, ਕਹਿੰਦੇ ਸਾਰਾ ਕੁਛ ਅੰਦਰ ਤੇਰੇ, ਇਸ ਮਨ ਵਿੱਚ ਸਭ ਕੁਛ ਹੈ। ਜੇ ਕੋ ਕਥੇ ਤਾਂ ਅੰਤ ਨਾਂਤ, ਕਥਨ ਕਰਨ ਲੱਗੀਏ ਤੇ ਫਿਰ ਕਹਿਣ ਦਾ ਅੰਤ ਹੀ ਕੋਈ ਨਹੀਂ ਹੈ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਜਿਵੇਂ ਸੁਪਨੇ ਦਾ ਮਾਲਕ ਤੇਰਾ ਮਨ ਹੈ, ਇਵੇਂ ਇਸ ਸਾਰੀ ਦੁਨੀਆ ਦੀ ਮਾਲਕ ਮਾਇਆ ਤੇ ਮਾਇਆ ਦਾ ਮਾਲਕ ਪ੍ਰਭੂ ਹੈ। ਕੀ ਕੁਛ ਉਸਨੇ ਬਣਾ ਛੱਡਿਆ ਤੇ ਕੀ ਕੁਛ ਉਸਨੇ ਤੇਰੇ ਮਨ ਵਿੱਚ ਪਾ ਛੱਡਿਆ ਹੈ, ਤੇ ਮਨ ਨੂੰ ਫਿਰ ਇੰਨੀ ਤਾਕਤ ਵੀ ਦਿੱਤੀ ਹੈ ਕਿ ਜੇ ਚਾਹੋ ਤੇ ਸੰਸਾਰ ਦੇ ਬੰਧਨ ਚ ਪੈ ਜਾਓ, ਜੇ ਚਾਹੋ ਤੇ ਇਸ ਤੋਂ ਮੁਕਤ ਹੋ ਜਾਓ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਇਸ ਪ੍ਰਭੂ ਦੀ ਲੀਲਾ ਨੂੰ, ਇਸ ਪ੍ਰਭੂ ਦੀ ਮਾਇਆ ਨੂੰ ਕਥਨ ਕਰਨਾ ਕਰੜਾ, ਬਹੁਤ ਔਖਾ ਹੈ। ਜੇ ਕਹਿਣਾ ਔਖਾ ਹੈ ਮੇਰੇ ਗੁਰੂ ਨਾਨਕ ਵਾਸਤੇ, ਤੇ ਸਾਡੇ ਲਈ ਫਿਰ ਸਮਝਣਾ। ਖਿਆਲ ਕਰਨਾ, ਅੱਜ ਮੈਂ ਸੋਚ ਰਹੀ ਸੀਗੀ ਕਿ ਮੈਂ ਇੱਕ ਇਹ ਵੀ ਅਰਜ਼ ਜ਼ਰੂਰ ਕਰਨੀ ਹੈ ਕਿ ਜਪਜੀ ਸਾਹਿਬ ਦੀਆਂ ਸਿਰਫ 38 ਤੇ ਪੌੜੀ ਤੇ ਸਲੋਕ ਬਚਿਆ, ਕੱਲ੍ਹ ਉਹ ਵੀ ਹੋ ਜਾਏਗਾ। ਤੇ ਗੁਰੂ ਪਿਆਰੇ, ਉਹ ਕਿਧਰੇ ਇਸ ਭੁਲੇਖੇ 'ਚ ਨਾ ਪੈ ਜਾਣਾ, ਅਸੀਂ ਹੁਣ ਬੜੇ ਵੱਡੇ ਗਿਆਨੀ ਹੋ ਗਏ ਹਾਂ, ਅਸੀਂ ਸਾਰੀ ਜਪਜੀ ਸਾਹਿਬ ਦੀ ਵਿਆਖਿਆ ਸੁਣੇ, ਸਾਨੂੰ ਸਾਰਾ ਕੁਛ ਪਤਾ ਲੱਗ ਗਿਆ। ਹੁਣ ਜੋ ਗੁਰੂ ਨਾਨਕ ਨੇ ਸਾਨੂੰ ਕਿਹਾ ਹੈ ਨਾ, ਜੋ ਸਾਰ ਇਹਦੇ ਵਿੱਚ ਦਿੱਤਾ ਹੈ, ਇਉਂ ਸਮਝੋ ਉਹਦੀ ਸ਼ਾਇਦ ਅਜੇ ਇੱਕ ਬੂੰਦ, ਸ਼ਾਇਦ ਇੱਕ ਬੂੰਦ ਅਜੇ ਆਈ ਹੈ। ਕਿਉਂ? ਬੁੱਧੀ ਨਾਲ ਤੇ ਸ਼ਾਇਦ ਸਮਝ ਵੀ ਲਿਆ ਹੋਵੇ, ਪਰ ਸਹੀ ਸਮਝ ਉਦੋਂ ਪੂਰੀ ਹੋਵੇਗੀ ਜਦੋਂ ਅਸੀਂ ਵੀ ਉਸ ਸਥਿਤੀ ਤੇ ਪਹੁੰਚ ਜਾਂਦੇ ਹਾਂ, ਸਿੱਧਾਂ ਵਾਲੀ, ਸਿੱਧਾਂ ਵਾਲੀ। ਜਿੱਥੇ ਸਹਿਜ ਧਿਆਨ ਹੈ, ਮਨ ਵਿੱਚ ਆਨੰਦ ਹੈ, ਸੰਸਾਰ ਭਰ ਦੀ ਮਾਇਆ ਤੋਂ ਅਤੀਤ ਮਹਾਬਲੀ ਸੂਰਬੀਰ ਤੁਸੀਂ ਹੋ ਜਾਓ। ਉਦੋਂ ਕਹਿਣਾ ਕਿ ਜਪਜੀ ਸਾਹਿਬ ਦੀ ਵਿਆਖਿਆ ਪੂਰੀ ਹੋ ਗਈ। ਮੈਂ ਨਹੀਂ ਕਹਾਂਗੀ ਪੂਰੀ ਹੋ ਗਈ। ਅਕਸਰ ਨਾ ਕਹਿਣ ਨੂੰ ਕਹਿੰਦੇ ਨੇ, ਦੇਖੋ ਭਾਸ਼ਾ ਦੀ ਬੜੀਆਂ ਮਜਬੂਰੀਆਂ ਹੁੰਦੀਆਂ ਨੇ, ਭਾਸ਼ਾ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ। ਅਕਸਰ ਪ੍ਰੇਮੀ ਕਹਿੰਦੇ ਜੀ ਅਖੰਡ ਪਾਠ ਦਾ ਭੋਗ ਪਵੇਗਾ। ਗੱਲ ਇਹ ਅਖੰਡ ਪਾਠ ਦਾ ਭੋਗ ਪਏਗਾ, ਗੱਲ ਬਣਦੀ ਕੋਈ ਨਹੀਂ। ਇਹ ਭੋਗ ਤੇ ਉਸ ਦਿਨ ਜਿਸ ਦਿਨ ਤੇਰਾ ਭੋਗ ਪੈ ਜਾਏ, ਪਾਠ ਕਰਨ ਵਾਲੇ ਦਾ ਭੋਗ ਮਾਣੇ ਪੂਰਾ ਹੋ ਜਾਏ, ਅੰਦਰ ਅਧੂਰਾ ਨਾ ਰਹੇ, ਅੰਦਰ ਮਾਲਕ ਦਾ ਰੰਗ ਪੂਰਾ ਚੜ ਜਾਏ ਤੇ ਕਵੇ ਕਿ ਪੂਰਾ ਹੋਇਆ। ਔਰ ਉਹ ਵੀ ਆਪੇ ਤੇ ਸਾਰਾ ਪੜਿਆ ਨਹੀਂ, ਕਈਆਂ ਨੇ ਹਿੱਸਾ ਪਾਇਆ, ਕਈਆਂ ਨੇ ਆ ਕੇ ਪੜਿਆ ਨਹੀਂ। ਪਰ ਜਿੰਨੇ ਅਰਦਾਸ ਕਰਾਈ ਹੋਵੇ ਉਹ ਕਹਿੰਦਾ ਜੀ ਕਿ ਸਾਡਾ, ਉਦੋਂ ਸਾਡਾ ਹੋ ਜਾਂਦਾ ਹੈ ਨਾ ਉਹ, ਤੇ ਤੁਹਾਡਾ ਭੋਗ ਕਦੋਂ ਪਵੇਗਾ? ਸਾਹਮਣੇ ਵਾਲਾ ਲੜ ਪਿਆ, ਕਹਿੰਦਾ ਤੇਰਾ ਪਵੇ, ਮੇਰਾ ਕਾਹਨੂੰ ਪਵੇ? ਤੁਹਾਡਾ ਭੋਗ ਮਾਨੇ ਉਹ ਫਿਰ ਦੂਜਾ ਲੈ ਜਾਂਦੇ ਨੇ ਨਾ। ਪਰ ਖਿਆਲ ਕਰਨਾ, ਤੁਸੀਂ ਭਾਵੇਂ ਲੜੋ ਤੇ ਭਾਵੇਂ ਰਾਜੀ ਹੋ, ਇਹ ਤੇ ਇੱਕ ਦਿਨ ਪੈਣਾ ਹੀ ਪੈਣਾ। ਬੋਲਣ ਵਾਲੇ ਦਾ ਵੀ ਭੋਗ ਇੱਕ ਦਿਨ ਪੈ ਜਾਣਾ, ਤੇ ਸੁਣਨ ਵਾਲੇ ਦਾ ਵੀ ਇੱਕ ਦਿਨ ਭੋਗ ਪੈ ਜਾਣਾ। ਜੇ ਨਹੀਂ ਪੈਣਾ ਤੇ ਫਿਰ ਉਸ ਪ੍ਰਭੂ ਦਾ ਭੋਗ ਨਹੀਂ ਪੈਣਾ, ਬਾਕੀ ਤੇ ਸਾਰਿਆਂ ਦਾ ਪੈ ਜਾਣਾ। ਚਾਹੇ ਜਿੰਨੀਆਂ ਮਰਜ਼ੀ ਕੋਈ ਅਸੀਸਾਂ ਦੇ ਲੈ ਕਿ ਤੁਮ ਜੀਓ ਹਜ਼ਾਰੋਂ ਸਾਲ, ਨਹੀਂ ਜੀਣ ਵਾਲਾ। ਤੇ ਚਾਹੇ ਜਿੰਨਾ ਮਰਜ਼ੀ ਅਸੀਂ ਜ਼ੁਬਾਨ ਨਾਲ ਕਹਿ ਲਈਏ, ਜ਼ੁਬਾਨ ਦੀ ਦੇਖੋ ਮਜਬੂਰੀਆਂ ਕਿੰਨੀਆਂ ਨੇ, ਜ਼ੁਬਾਨ ਦੀਆਂ ਮਜਬੂਰੀਆਂ ਕਿੰਨੀਆਂ, ਭਾਸ਼ਾ ਦੀਆਂ ਮਜਬੂਰੀਆਂ ਕਿੰਨੀਆਂ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਸ ਪ੍ਰਭੂ ਦੇ ਹੁਕਮ 'ਚੋਂ ਜੋ ਜੋ ਕੁਛ ਹੋ ਰਿਹਾ ਹੈ ਉਹਦੇ ਬਾਰੇ ਮੈਂ ਵਰਣਨ ਕਿਵੇਂ ਕਰਦਿਆਂ, ਕਿਸ ਜ਼ੁਬਾਨ ਨਾਲ ਕਰਦਿਆਂ? ਜ਼ੁਬਾਨ ਕੋਲ ਤਾਕਤ ਨਹੀਂ ਹੈ। ਵੱਡੇ ਸਾਹਿਬ ਦੀਆਂ ਗੱਲਾਂ ਬੜੀਆਂ ਵੱਡੀਆਂ ਨੇ, ਵੱਡੇ ਸਾਹਿਬ ਦੀਆਂ ਬਾਤਾਂ ਬਹੁਤ ਵੱਡੀਆਂ ਨੇ। ਸ਼ੁਕਰ ਕਰੀਏ ਜੇ ਛੋੜੀ ਜੀ ਕਿਧਰੇ ਉਹਦੀ ਸੋ ਸਾਡੇ ਕੰਨਾਂ ਤੋਂ ਹੁੰਦੀ ਸਾਡੇ ਹਿਰਦੇ ਤੱਕ ਪਹੁੰਚ ਜਾਏ। ਅਖੀਰ ਵਿੱਚ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣਾ ਚਾਹਾਂਗੀ ਕਿ ਅਕਸਰ ਬੜਾ ਜ਼ੋਰ ਦਿੱਤਾ ਜਾਂਦਾ ਹੈ ਕਿ ਬਾਣੀ ਕੰਠ ਕਰੋ, ਕੰਠ ਕਰੋ, ਯਾਦ ਕਰੋ, ਯਾਦ ਕਰੋ, ਯਾਦ ਹੋਣੀ ਚਾਹੀਦੀ ਹੈ। ਚੰਗੀ ਗੱਲ ਹੈ, ਬਹੁਤ ਸੋਹਣੀ ਗੱਲ ਹੈ ਜੇ ਯਾਦ ਹੋਵੇ ਤੇ। ਅਸਲ ਵਿੱਚ ਇੱਕ ਪ੍ਰੇਮੀ ਨੇ ਮੇਰੇ ਤੋਂ ਕੋਲੋਂ ਸਵਾਲ ਪੁੱਛਿਆ ਸੀਗਾ ਕਿ ਮੈਂ ਤੇ ਪੜ੍ਹਿਆ ਲਿਖਿਆ ਨਹੀਂ ਹਾਂ, ਸਕੂਲ ਨਹੀਂ ਗਿਆ, ਭਾਸ਼ਾ ਪੜ੍ਹਨੀ ਨਹੀਂ ਆਉਂਦੀ, ਇਸ ਕਰਕੇ ਮੈਂ ਪਾਠ ਨਹੀਂ ਕਰ ਪਾਉਂਦਾ ਤੇ ਮੇਰੀ ਮੁਕਤੀ ਨਹੀਂ ਹੋਵੇਗੀ। ਮੈਂ ਕਿਹਾ ਤੂੰ ਇਹ ਸਵਾਲ ਕਿਉਂ ਪੁੱਛ ਰਹੇ? ਕਹਿੰਦੇ ਕਿਉਂਕਿ ਸਾਰੇ ਕਹਿੰਦੇ ਜੇ ਪਾਠ ਨਹੀਂ ਕਰੋਗੇ ਤੇ ਬੇੜਾ ਪਾਰ ਨਹੀਂ ਹੋਣਾ। ਤੇ ਮਾਫ ਕਰਨਾ, ਖਾਲੀ ਪਾਠ ਕਰਨ ਨਾਲ ਬੇੜਾ ਪਾਰ ਨਹੀਂ ਹੋਣਾ, ਪਾਠ ਵਿੱਚ ਡੁਬਕੀ ਲਾਉਣ ਨਾਲ ਬੇੜਾ ਪਾਰ ਹੋਣਾ। ਜੇ ਡੁਬਕੀ ਲੱਗੀ ਕੋਈ ਨਹੀਂ, ਮਨ ਦੁਨੀਆਂ ਦਾ ਸੋਚ ਰਿਹਾ, ਤੁਸੀਂ ਫਟਾਫਟ ਵਰਕੇ ਪੱਤਰੇ ਪਏ ਪਲਟਾਈ ਤੁਰੀ ਜਾਂਦੇ ਪਏ ਹੋ। ਅੱਜ ਕੱਲ੍ਹ ਤੇ ਥੋੜ੍ਹਾ ਹੋਰ ਟੈਕਨੋਲੋਜੀ ਨੇ ਬੜਾ ਸੋਹਣਾ ਕੰਮ ਕਰਤਾ ਜੀ, ਆਡੀਓ ਟੇਪ 'ਚ ਆ ਗਿਆ, ਸੀ ਡੀ 'ਚ ਆ ਗਿਆ, ਪੂਰੇ ਦਾ ਪੂਰਾ ਲਾ ਛੱਡੋ, ਸੁਣੀ ਜਾਓ, ਗੱਲ ਖਤਮ ਹੋ ਗਈ, ਕਰਨ ਦੀ ਵੀ ਲੋੜ ਕੋਈ ਨਹੀਂ। ਮੈਂ ਉਸ ਪ੍ਰੇਮੀ ਨੂੰ ਕਹਿਣਾ ਚਾਹਾਂਗੀ ਕਿ ਪਿਆਰਿਓ, ਜੇ ਭਾਸ਼ਾ ਨਹੀਂ ਆਉਂਦੀ, ਜੇ ਪੜ੍ਹਨਾ ਨਹੀਂ ਆਉਂਦਾ, ਜੇ ਪਾਠ ਕੰਠ ਕੀ ਹੋਣਾ, ਜੇ ਤੈਨੂੰ ਪੜ੍ਹਨਾ ਵੀ ਨਹੀਂ ਆਉਂਦਾ ਤਾਂ ਵੀ ਚਿੰਤਾ ਨਾ ਕਰ, ਇੱਕ ਚਿੱਤ ਇੱਕ ਮਨ ਹੋ ਕੇ ਹੋਰ ਨਹੀਂ ਤੇ ਵਾਹਿਗੁਰੂ ਦੀ ਧੁਨ ਲਗਾਇਆ ਕਰ। ਤੇ ਜਦੋਂ ਜਦੋਂ ਸੁਣਨ ਨੂੰ ਮਿਲ ਜਾਏ ਬ੍ਰਹਮ ਗਿਆਨ ਦੀ ਕਥਾ, ਜਦੋਂ ਜਦੋਂ ਇਹ ਮੌਕਾ ਨਸੀਬ ਹੋਵੇ ਸਤਸੰਗ ਸੁਣਨ ਦਾ, ਉਸ ਵੇਲੇ ਬਸ ਬੈਠ ਕੇ ਸੁਣੀ ਜਾਈ ਤੇ ਸੁਣੀਏ ਸਤ ਸੰਤੋਖ ਗਿਆਨ, ਸੁਣੀਏ ਅੱਠ ਸੱਠ ਕਾ ਇਸ਼ਨਾਨ, ਸੁਣਨ ਨਾਲ ਸਭ ਕੁਛ ਮਿਲੇਗਾ। ਇਨੋਸੈਂਸ, ਟਰੂ ਲਵ, ਟਰੂ ਡਿਵੋਸ਼ਨ ਇਜ਼ ਮਚ ਮੋਰ ਹਾਇਰ ਦੈਨ ਦ ਰਿਚੁਅਲਿਸਟਿਕ ਰੀਡਿੰਗ ਆਫ ਪਾਠ। ਕੰਠਸਥ ਹੋ ਜਾਏ, ਮੈਂ ਕਹਿੰਦੀ ਹਾਂ ਬਾਣੀ ਕੰਠਸਥ ਨਹੀਂ, ਬਾਣੀ ਹਿਰਦੇਸਥ ਹੋ ਜਾਏ, ਤੇਰੇ ਹਿਰਦੇ 'ਚ ਵਸ ਜਾਏ, ਹਿਰਦੇ 'ਚ ਵਸ ਜਾਏ। ਹਿਰਦੇ 'ਚ ਤੇ ਸਾਰ ਹੀ ਆਵੇਗਾ ਨਾ, ਹਿਰਦੇ 'ਚ ਤੇ ਪਿਆਰ ਹੀ ਆਵੇਗਾ ਨਾ। ਕੰਠ ਕਰ ਸਕੋ ਬਹੁਤ ਅੱਛੀ, ਪਰ ਖਾਲੀ ਇਹਦੇ 'ਤੇ ਜ਼ੋਰ ਨਾ ਦੇ, ਅਤੇ ਜੇ ਇਹਦੇ ਉੱਤੇ ਜ਼ੋਰ ਦਿੱਤਾ ਹੋਇਆ ਤਾਂ ਫਿਰ ਕੀ ਫਰਕ ਰਹਿ ਗਿਆ ਤੁਹਾਡੇ ਵਿੱਚ ਅਤੇ ਉਹਨਾਂ ਸੰਸਕ੍ਰਿਤ ਦੇ ਪੜ੍ਹਨ ਵਾਲੇ ਵੇਦ ਪਾਠੀਆਂ 'ਚ ਜਿਹੜੇ ਸੰਸਕ੍ਰਿਤ ਦੀ ਲਗ ਮਾਤਰ ਦੇ ਉਚਾਰਨ ਪਿੱਛੇ ਆਪਸ ਵਿੱਚ ਝਗੜਦੇ ਰਹਿੰਦੇ ਨੇ, ਸ਼ਾਸਤਰਾਰਥ ਕਰਦੇ ਰਹਿੰਦੇ ਨੇ, ਇੰਜ ਨਹੀਂ ਪੜ੍ਹਨਾ, ਇੰਜ ਪੜ੍ਹਨਾ, ਇੰਜ ਨਹੀਂ ਪੜ੍ਹਨਾ, ਇੰਜ ਪੜ੍ਹਨਾ, ਇੱਕੋ ਅਲਫ ਤੇਰੇ ਦਰਕਾਰ, ਇਲਮੋ ਬਸ ਕਰੀ ਓ ਯਾਰ, ਇੱਕ ਅਲਫ ਫੜ ਲੈ, ਇੱਕ ਸ਼ਬਦ ਪਕੜ ਲੈ, ਇੱਕ ਨਾਮ ਪਕੜ ਲੈ, ਤੇ ਜਦੋਂ ਪਿਆਰ ਨਾਲ ਜਦੋਂ ਚਿੱਤ ਲਾ ਕੇ, ਜਦੋਂ ਦਿਲ ਲਾ ਕੇ, ਜਦੋਂ ਡੁੱਬ ਕੇ ਕਰੇਗਾ ਨਾ ਉਸਨੂੰ। ਮਹਾਰਾਜ ਨਾਮਦੇਵ ਜੀ ਕਿਹੜੇ ਪੜ੍ਹੇ ਸਨ, ਕਬੀਰ ਜੀ ਸਾਹਿਬ ਕਿਹੜੇ ਪੜ੍ਹੇ ਸਨ, ਹੋਰ ਤੇ ਹੋਰ ਬਾਬਾ ਗੁਰੂ ਨਾਨਕ ਕਿੱਥੇ ਪੜ੍ਹੇ ਸਨ, ਪਰ ਇਹਨਾਂ ਨੇ ਇਹੋ ਜਿਹੀਆਂ ਪੜ੍ਹਾਈਆਂ ਪੜ੍ਹੀਆਂ, ਪ੍ਰੇਮ ਦੀਆਂ, ਗਿਆਨ ਦੀਆਂ, ਕਿ ਸਾਰੀ ਦੁਨੀਆਂ ਨੂੰ ਪੜ੍ਹਾ ਕੇ ਗਏ ਸਨ। ਇਸ ਲਈ ਜਿਹੋ ਜੇ ਵੀ ਹਾਂ ਅਸੀਂ, ਬਸ ਉਸਦੇ ਦਰਵਾਜ਼ੇ ਤੇ ਜਾ ਕੇ ਖਲੋ ਜਾਈਏ, ਜਿਹੋ ਜੇ ਵੀ ਹਾਂ ਅਸੀਂ, ਬਸ ਉਸ ਪਿਆਰੇ ਦੇ ਸਾਹਮਣੇ ਜਾ ਕੇ ਖਲੋ ਜਾਈਏ ਕਿ ਇਹ ਪਿਆਰਿਆ ਜਿਹੋ ਜੇ ਵੀ ਹਾਂ, ਮਾੜੇ ਹਾਂ ਤਾਂ ਵੀ ਤੇਰੇ ਹਾਂ, ਚੰਗੇ ਹਾਂ ਤਾਂ ਵੀ ਤੇਰੇ ਹਾਂ, ਪਾਠ ਆਉਂਦਾ ਹੈ ਤਾਂ ਵੀ ਤੇਰੇ ਹਾਂ, ਨਹੀਂ ਆਉਂਦਾ ਹੈ ਤਾਂ ਵੀ ਤੇਰੇ ਹਾਂ, ਤੇ ਪੋਲੇ ਪਾਓ ਮਿਲੇ ਰਘੂਰਾਇਆ। ਇਸ ਪੋਲੇ ਪਾਵ ਨਾਲ ਰਘੂਰਾਏ ਜੀ ਜ਼ਰੂਰ ਮਿਲ ਜਾਣਗੇ, ਸਿਆਣਪ ਵਾਲਿਆਂ ਨੂੰ ਕਈ ਵਾਰ ਨਹੀਂ ਮਿਲਦਾ ਅਤੇ ਕਈ ਵਾਰੀ ਮੰਦ ਬੁੱਧੀ ਵਾਲਿਆਂ ਨੂੰ, ਪਰ ਜਿਨ੍ਹਾਂ 'ਚ ਪਿਆਰ ਹੁੰਦਾ ਹੈ, ਸਿਦਕ ਹੁੰਦਾ ਹੈ, ਭਰੋਸਾ ਹੁੰਦਾ ਹੈ, ਉਹਨਾਂ ਨੂੰ ਦੀਦਾਰ ਜ਼ਰੂਰ ਹੋ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਜ਼ਰੂਰ ਬੇੜੇ ਪਾਰ ਲੱਗ ਜਾਂਦੀ। ਗੁਰੂ ਬਾਬਾ ਬਖਸ਼ਿਸ਼ ਕਰੇ, ਕਿਰਪਾ ਕਰੇ, ਰਹਿਮਤ ਕਰੇ, ਇਹ ਪਿਆਰ, ਇਹ ਮਾਲਕ ਦੀ ਯਾਦ ਦਿਲਾਂ 'ਚ ਉਤਰੇ ਅਤੇ ਜ਼ਿੰਦਗੀ ਸਾਡੀ ਸਫਲ ਹੋਵੇ। ਅੱਜ ਦੀ ਵਿਆਖਿਆ ਇੱਥੋਂ ਤੱਕ ਹੀ।